ਸ੍ਰੀ ਵਾਹਿਗੁਰੂ ਸਾਹਿਬ ਜੀ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੋਗਾਦਿ ਸਚ ਹੈਪੀ ਸਚ ਨਾਨਕ ਉਸੇ ਸੱਚ ਕਰੋ ਬੰਦਨਾ ਅਨਕ ਵਾਰ ਸਰਨ ਪਰ ਹਰ ਰਾਏ ਪਰਮ ਕਟੀਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਰਾਮ ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਸਹ ਸਗਲ ਕਲੇਸ਼ ਆਪ ਤਜੋ ਗੋਵਿੰਦ ਭਜੋ ਭਾਉ ਭਗਤ ਪਰੇਸ ਲਾਭ ਮਿਲੇ ਟੋਟਾ ਹਿਰੇ ਹਰ ਦਰਗਹਿ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਾਹਾ ਭਗਵੰਤ ਉਠਤ ਬੈਠਤ ਹਰ ਜੋ ਗੁਰ ਸੇਵਾ ਕਰਨੀ ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮ ਵਸੇ ਚੀਤ ਰੱਖ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਿਛੋ ਨਾ ਜਾਣਾ ਨੀਚ ਮੂਰਖਾਰੇ ਅਪਰਾਧੀ ਸੰ ਭੁੱਲ ਤੇ ਤੂੰ ਬਖਸ਼ਣ ਹਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਾਈ ਮਾਇਆ ਮੋਹ ਧਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਜੋ ਬੁਲਾਵੇ ਹੈ ਤਿਉ ਬੋਲੇ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੂੰ ਕਥਾ ਸੁਧਾਰੀ ਸੋ ਕਹੋ ਟਲ ਗੁਰ ਸਿਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਸਾ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉਡੈ ਖੇਹ ਜਿਨ ਕੀਤੀ ਤਿਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉਡੈ ਖੇਹ ਜਿਨ ਕੀਤੀ ਤਿਸੈ ਨਾ ਜਾਣਈ ਨਾਨਕ ਫਿਟ ਅਲੋਣੀ ਦੇਹ ਮਹੱਲਾ ਪੰਜਵਾਂ ਘਟ ਵਸੈ ਹੈ ਚਰਨਾਰਵਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ ਅੱਠ ਸੱਠ ਤੀਰਥਾ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਈ ਹੈ ਨਾਮ ਆਪ ਦਇਆਲ ਹੋਏ ਭਉ ਖੰਡਨ ਆਪ ਕਰੈ ਸਭ ਦਾਨ ਜਿਸਨੂੰ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਜਿਸਨੋ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸਲੋਕ तै तन उड़ै केह। वाहिगुरु जी का खालसा, वाहिगुरु जी की फतेह। तन तन जुगो जुग अटल, साहिब श्री गुरु ग्रंथ साहिब महाराज जी की पावन पवित्र हजूरी अंदर गुरु घर सिंह सभा मालटन विखे रोजाना दे नितनेम अनुसार अमृत वेले दे दीवान सजे हुए हैं। सतगुरु पातशाह महाराज जी तख्तां ते सवाए मान हो करके संगतां नूं दर्शन द्वारे बख्श रहे हैं। नितनेम सिमरन श्री आसा जी दीवार दे कीर्तन सत्कार योग हजूरी रागी जथे दे पासों सरवण कीते हन। उपरंत साहिब श्री गुरु ग्रंथ साहिब महाराज जी की चादी लड़ीवार कथा शब्द विचार का समा सतगुरु जी बख्शिश कर रहे हैं। सतगुरु महाराज जी के पावन उपदेश नूं सरवण करन वास्ते असीं गुरु दर ते पहुंचे हाँ। सतगुरु महाराज जी का बख्शिया होया पावन उपदेश साढ़े हिरदे विच बस जावे, ये सतगुरु महाराज जी आप कृपा करन, तद ही संभव है। सतगुरु महाराज जी कृपा उदों करदे हन जदों कोई अंदरों हिरदे दे विचों अरदास बेनती करदा है। बेनती भी इस भाव नाल करदा है, आप छोड़ बेनती करो, अंदरों अहम भाव छड़ करके, क्योंकि आओ करके कई बारी इं प्रतीत हो रहा हुंदा है जिवें असीं गुरु साहब नूं कोई हुक्म करदे होने। अरदास विच इस तरह दे भी शब्द वरते जांदे है, अंदर अंदर हिरदे दे विच अहम भाव हुंदा है। ये असीं प्रताखी वेख सकदे हां गुरु घरां दे विच, इंडिया विच खास करके श्री हरिमंदर साहब चले जाओ, जिन्हें भी गुरु के इतिहास स्थान हैं उन्हां स्थानां दे उत्ते जिथे मार्बल ते अपने नां लिखे हुए ने ना, उत्थे पालकी साहब ते भी बहुत लोग नां लिखांदे आ, पक्षियां ते अपना नां लिखा दिंदे, भावें सुनन वास्ते इह गल उपरी जी लगदी होवे, पर यह सेवा सत्संग जी परवाह नहीं है। ये इस तरह की अरदास कीती हुई महाराज नूं परवाह नहीं होंदी। जदों सतगुरु महाराज जी ऐ स्पष्ट यह कह रहे हैं भी ददा दाता एक है सब को देवनहार, जदों महाराज ऐ बिल्कुल साफ कह रहे हैं जे को होए बह दातार ते देन हार जानेगा वार। सो दाता वह है, असी तो वह शुकराना करना, वाहगुरु के चरणों में अरदासा ही करनी है। महाराज ने सानू ये मनुखा जन्म बख्शे है, शरीर बख्शे है, तंदुरुस्ती बख्शी है, तो तू कृपा कर साड़ी किरत सफली हो जाए। इस तरह जिहड़ी बेनती की जाती है कि सतगुरु महाराज जी जरूर प्रवान करते हैं। सतगुरु पातशाह महाराज जी का एक ओंकार तो लैकर के 18-10 वेद भाव समुचे साहिब श्री गुरु ग्रंथ साहिब दे विच जो उपदेश है वो यही है। जो कार्य असीं करन वास्ते आए हां वो कार्य जे नहीं करांगे फिर सतगुरु महाराज जी कहिंदे तेरा कदे भी छुटकारा नहीं हो सकदा। ऐसे कई कम होंदे असीं करदे हां, वो कम कर लईए ठीक है, जे ना करिए तां सर भी जांदा है। ਪਰ ਇਹ ਐਸਾ ਕਾਰਜ ਹੈ ਜੀਵ ਦੇ ਵਾਸਤੇ, ਇਹ ਕਾਰਜ ਕਰਿਆ ਬਿਨਾਂ ਸਰਨਾ ਨਹੀਂ। ਮਹਾਰਾਜ ਕਹਿੰਦੇ ਕਦੋਂ ਮਰਜ਼ੀ ਕਰ ਲਵੀਂ, ਇਸ ਜਨਮ ਵਿੱਚ ਕਰ ਲੈ, ਅਗਲੇ ਜਨਮ ਵਿੱਚ ਕਰ ਲਈ, ਚਾਹੇ ਲੱਖਾਂ ਵਾਰੀ ਆਈ, ਪਰ ਤੈਨੂੰ ਇਹ ਕਾਰਜ ਕਰੇ ਬਿਨਾਂ ਛੁਟਕਾਰਾ ਨਹੀਂ। ਮਹਾਰਾਜ ਕਹਿੰਦੇ ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਹਾਰਾਜ ਕਹਿੰਦੇ ਸੋਧ ਸੋਧ ਕੇ ਸਾਰੇ ਯੁੱਗਾਂ ਦੀ ਵਿਚਾਰ ਕਹਿ ਰਹੇ ਮਹਾਰਾਜ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਬਿਨ ਹਰ ਭਜਨ ਨਹੀਂ ਛੁਟਕਾਰਾ। ਜਿੰਨਾ ਚਿਰ ਜੀਵ ਪਰਮਾਤਮਾ ਦੀ ਬੰਦਗੀ ਨਹੀਂ ਕਰੇਗਾ, ਸਿਮਰ ਨਹੀਂ ਕਰੇਗਾ ਨਾ, ਓਨਾ ਚਿਰ ਕਿ ਤੇਰਾ ਛੁਟਕਾਰਾ ਨਹੀਂ ਹੋਣਾ। ਇਹ ਵਾਹਿਗੁਰੂ ਵੱਲੋਂ ਐਸੀ ਮਰਿਆਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸ ਰਹੇ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਕਹਿੰਦੇ ਨੇ ਬੀਤ ਜੈ ਹੈ ਜਨਮ ਅਕਾਜ ਰੇ। ਕਹਿੰਦੇ ਹੇ ਜੀਵ ਤੇਰਾ ਜਨਮ ਅਕਾਜ ਕੀ ਬੇਅਰਥ ਹੀ ਬੀਤਦਾ ਜਾ ਰਿਹਾ। ਨਿਸ ਦਿਨ ਸੁਣ ਕੇ ਪ੍ਰਾਨ ਸਮਝ ਨਹਿ ਰੇ ਅਜਾਨ, ਕਾਲ ਤਾਂ ਪਹੁੰਚਿਆਨ ਕਹਾਂ ਜਾਹੇ ਭਾਜ ਰੇ। ਕਹਿੰਦੇ ਤੂੰ ਰਾਤ ਦਿਨ ਇਹ ਗੱਲਾਂ ਵੀ ਸੁਣੀ ਜਾ ਰਿਹਾ ਹੈ ਵੇਦ ਸ਼ਾਸਤਰਾਂ ਦੀਆਂ, ਪਰ ਸਮਝਦਾ ਨਹੀਂ ਕਹਾਂ ਜਾਹੇ ਭਾਜ, ਕਿੱਥੇ ਭੱਜ ਕੇ ਜਾਏਗਾ। ਤੂੰ ਤੇਰੇ ਸਿਰ ਤੇ ਖੜਾ ਹੈ ਸਤਿਗੁਰੂ ਮਹਾਰਾਜ ਜੀ, ਤਾਂ ਬਿਲਕੁਲ ਐਂ ਸਾਹਮਣੇ ਸਾਨੂੰ ਨਕਸ਼ਾ ਵਿਖਾਇਆ। ਮਹਾਰਾਜ ਕਹਿੰਦੇ ਹਮ ਆਦਮੀ ਹਾਂ, ਇੱਕਦਮੀ ਮੋਹਤ ਮੋਹਤ ਨਾ ਜਾਣਾ, ਸਾਡਾ ਨਾ ਹੀ ਆਦਮੀ ਹੈ, ਦਮ ਕੀ ਸਵਾਸ ਆ ਰਹੇ ਨੇ ਠੀਕ ਹੈ, ਤੇ ਨਹੀਂ ਤਾਂ ਫਿਰ ਸਤਸੰਗ ਜੀ ਸਰੀਰ ਦਾ ਕੀ ਹਾਲ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਜੀ ਇਹੀ ਕਿਰਪਾ ਕਰ ਰਹੇ ਹੈ। ਸਲੋਕ ਮਹੱਲਾ ਪੰਜਵਾਂ ਰਾਗੜੇ ਦੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ, ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉਡੈ ਖੇਹ। ਮਹਾਰਾਜ ਕਹਿੰਦੇ ਹਰ ਨਾਮ ਨਾ ਸਿਮਰਹਿ ਸਾਧ ਸੰਗ, ਜਿਹੜੇ ਸਾਧ ਸੰਗ ਵਿੱਚ ਮਿਲ ਕਰਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਨਹੀਂ ਸਿਮਰਨ ਕਰਦੇ, ਤੈ ਤਨ ਉਡੈ ਖੇਹ। ਕਹਿੰਦੇ ਉਹ ਜਿਹੜਾ ਸਰੀਰ ਹੈ, ਕਹਿੰਦੇ ਉਹ ਖੇਹ ਉਹਦੀ ਉੱਡ ਜਾਣੀ ਹੈ, ਖੇਹ ਤਾਂ ਸਭ ਦੀ ਉੱਡਣੀ ਹੈ, ਪਰ ਜਿਹੜੀ ਇਹ ਖੇਹ ਉੱਡਣੀ ਹੈ ਨਾ, ਇਹ ਖੇਹ ਹੈ ਜਿਹੜੇ ਕਹਿੰਦੇ ਵਿਕਾਰ ਹਨ ਨਾ, ਇਹ ਵਿਕਾਰ ਜੀਵ ਦੀ ਖੇਹ ਉਡਾ ਦਿੰਦੇ ਹੈ। ਸਤਸੰਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਤਾਂ ਬਹੁਤ ਤਰੀਕਿਆਂ ਦੇ ਨਾਲ ਹੈ, ਪਰ ਜੀਵ ਸਮਝਦਾ ਨਹੀਂ, ਕਿਉਂਕਿ ਇਹ ਮਾਇਆ ਜਿਹੜੀ ਐਸੀ ਹੈ, ਇਹ ਮਾਇਆ ਚਿੱਤ ਪਰਮੇਣ, ਇਹ ਮਾਇਆ ਨੇ ਸਾਡਾ ਚਿੱਤ ਭਰਮਾਇਆ ਹੋਇਆ, ਸੁਣ ਕੇ ਵੀ ਸਾਨੂੰ ਯਕੀਨ ਨਹੀਂ ਆਉਂਦਾ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿੰਨਾ ਚਿਰ ਤੇਰੇ ਵਿੱਚ ਇਹ ਸਵਾਦ ਚੱਲਦੇ ਨੇ, ਓਨਾ ਚਿਰ ਤੂੰ ਲਾਹਾ ਪ੍ਰਾਪਤ ਕਰ ਲੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਕੁਝ ਲਾਹਾ ਲੈਣ ਵਾਸਤੇ ਆਏ, ਲੱਗਾ ਕਿਤ ਕੋ ਪਕੜੇ ਸਭ ਮੁਕਦੀ ਚੱਲੀ ਰਹਿਣ, ਪਰ ਤੂੰ ਖੋਟੀਆਂ ਪਕੜਾਂ ਵਿੱਚ ਪੈ ਗਿਆ, ਤੇਰੀ ਜ਼ਿੰਦਗੀ ਰੂਪੀ ਜੀਵਨ ਰੂਪੀ ਰਾਤ ਜਿਹੜੀ ਹੈ ਮੁਕਦੀ ਜਾ ਰਹੀ ਹੈ। ਜਿੰਨਾ ਚਿਰ ਤੇਰੇ ਵਿੱਚ ਇਹ ਪਰਮਾਤਮਾ ਦੀ ਜੋਤ ਹੈ, ਜਬਰ ਲੋਕ ਜੋਤ ਕਾਇਆ ਮੈਂ ਵਰਤੈ ਆਪਾ ਪਸੂ ਨਾ ਬੁੱਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸੂ ਨਾ ਸੂਝੈ। ਜਿੰਨਾ ਚਿਰ ਸਾਡੇ ਵਿੱਚ ਇਹ ਪਰਮਾਤਮਾ ਦੀ ਜੋਤ ਹੈ, ਉਹਨਾਂ ਚਿਰ ਹੀ ਅਸੀਂ ਇਹ ਲਾਹਾ ਲੈ ਸਕਦੇ ਹਾਂ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ, ਟਿੱਚਰ ਵਸੈ ਸੋਹੇਲੜੀ ਜਿਚਰ ਸਾਥੀ ਨਾਲ। ਜਿੰਨਾ ਚਿਰ ਇਹ ਸਾਡੇ ਪ੍ਰਾਣਾਂ ਦਾ ਸਾਥੀ ਨਾ, ਜੋ ਚੇਤਨ ਸੱਤਾ ਵਾਹਿਗੁਰੂ ਹੈ ਨਾ, ਸਾਡੇ ਪ੍ਰਾਣਾਂ ਵਿੱਚ ਉਹ ਸੱਤਾ ਦੇ ਰਿਹਾ, ਉਹਨਾਂ ਚਿਰ ਅਸੀਂ ਸੁਖੀ ਹਾਂ। ਜਾਂ ਉੱਠੀ ਚੱਲੀ ਕੰਤੜ ਮਹਾਰਾਜ ਕਹਿੰਦੇ ਤਾਂ ਤਨ ਖਾਕੂ ਰਾਲ ਤੈ ਤਨ ਉਹ ਡੇਖੇ। ਜਦੋਂ ਅੰਦਰੋਂ ਜੀਵ ਜਿਹੜਾ ਹੈ ਨਾ, ਜੋ ਚੇਤਨ ਸੱਤਾ ਉਹਨੇ ਆਪਣੀ ਲਹਿਰੀ ਵਾਪਸ ਲੈ ਲਈ ਨਾ, ਤਾਂ ਤਨ ਖਾਕੂ ਰਾਲ, ਫਿਰ ਇਹ ਧਨ ਜਿਹੜਾ ਸਰੀਰ ਹੈ ਇਹਦੀ ਖੇਹ ਬਣਨੀ ਹੈ, ਬਾਬਾ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਬੀਰ ਕਬੀਰਾ ਧੂੜ ਸਕੇਲ ਕੈ ਪੁਰੀਆ ਬਾਂਧੀ ਦੇਹ ਜਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਹਿੰਦੇ ਧੂੜ ਸਕੇਲ ਕੈ, ਸਕੇਲ ਹੁੰਦਾ ਇਕੱਤਰ ਕਰ ਲੈਣੀ, ਇਹ ਧੂੜ ਜਿਹੜੀ ਮਿੱਟੀ ਹੈ ਇਹ ਇਕੱਠੀ ਕੀਤੀ ਹੈ ਪਰਮਾਤਮਾ, ਬਹੁਤ ਵੱਡਾ ਇੰਜੀਨੀਅਰ ਕਹਿ ਲੋ, ਇਹ ਘਾੜਤ ਹੈ, ਬੜੀ ਅਨੋਖੀ ਪਰਮਾਤਮਾ ਦੀ ਘਾੜਤ ਹੈ। ਸਾਧ ਸਿੰਘ ਜੀ, ਕਦੇ ਕੋਈ ਕੰਧ ਦੀ ਪਾਣੀ ਦੀ ਕੰਧ ਵੇਖੀ ਹੈ ਕਦੇ ਕਿਸੇ ਨੇ? ਪਾਣੀ ਦੀ ਕੰਧ ਕਦੇ ਨੀ ਹੁੰਦੀ, ਪਰ ਇਹ ਸਾਡਾ ਸਰੀਰ ਪਾਣੀ ਦੀ ਕੰਧ ਹੈ। ਮਹਾਰਾਜ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਜਲ ਕੀ ਭੀਤ, ਮਹਾਰਾਜ ਕਹਿੰਦੇ ਪਾਣੀ ਦੀ ਕੰਧ ਹੈ, ਪਵਨ ਕਾ ਥੰਬਾ ਇਹਨੂੰ ਹਵਾ ਸਵਾਸਾਂ ਦਾ ਇਹਨੂੰ ਥੰਬਾ ਲੱਗਿਆ ਹੋਇਆ, ਜਿਵੇਂ ਪਿੰਜਰ ਲੱਗੇ ਹੋਏ ਨਾ ਛੱਤ ਨੂੰ ਵੀ ਖੜਾਉਣ ਵਾਸਤੇ। ਇਹ ਪਾਣੀ ਦੀ ਕੰਧ ਨੂੰ ਪਰਮਾਤਮਾ ਨੇ ਸਵਾਸਾਂ ਦਾ ਆਸਰਾ ਦਿੱਤਾ ਹੋਇਆ ਹੈ, ਉਹਨਾਂ ਸਵਾਸਾਂ ਦੇ ਵਿੱਚ ਉਹ ਚੇਤਨ ਆਪ ਰਹਿ ਰਿਹਾ ਹੈ। ਇਹ ਇੱਕ ਸ਼ਬਦ ਮੇਰੇ ਪ੍ਰਾਣ ਵਸਦੇ ਹੈ, ਸਾਡੇ ਪ੍ਰਾਣਾਂ ਦੇ ਵਿੱਚ ਉਹ ਚੇਤਨ ਸੱਤਾ ਸਾਨੂੰ ਸੱਤਾ ਦੇ ਰਹੀ ਹੈ, ਤਾਂ ਅਸੀਂ ਬੈਠੇ ਹਾਂ, ਤਾਂ ਅਸੀਂ ਤੁਰਦੇ ਹਾਂ, ਤਾਂ ਅਸੀਂ ਫਿਰਦੇ ਹਾਂ। ਇਸ ਲਈ ਸਤਿਗੁਰੂ ਮਹਾਰਾਜ ਚਿੱਚਰ ਵਸੈ ਸੋਹੇ ਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ, ਕਬੀਰਾ ਧੂੜ ਸਕੇਲ ਕੈ ਪੁਰੀਆ ਬਾਂਧੀ ਦੇਹ। ਕਹਿੰਦੀ ਧੂੜ ਇਕੱਤਰ ਕਰਕੇ ਪਰਮਾਤਮਾ ਨੇ ਤੇਰੀ ਦੇਹ ਬਣਾਈ ਹੈ। ਦਿਵਸ ਚਾਰ ਕੋ ਪੇਖਣਾ, ਪੇਖਣਾ ਹੁੰਦਾ ਤਮਾਸਾ, ਕਹਿੰਦੇ ਚਾਰ ਦਿਨਾਂ ਦਾ ਤਮਾਸਾ ਇਹ ਸੰਸਾਰ ਤਾਂ ਹੈ ਤਾਂ ਤਮਾਸੇ ਹੀ ਹੈ ਸਾਧ ਸਿੰਘ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਸ਼ਬਦ ਆਉਣਗੇ ਇਸ ਤਰ੍ਹਾਂ ਦੇ, ਜਿਸ ਵਿੱਚ ਮਹਾਰਾਜ ਕਹਿੰਦੀ ਪਰਮਾਤਮਾ ਦੀ ਖੇਡ ਹੈ। ਵਰਨ ਚੇਹਨ ਨਾਹੀ ਕਿਛ ਰਸਨਾ, ਮਿਥਿਆ ਸਗਲ ਪਸਾਰਾ, ਭਣਤ ਨਾਨ ਜਬ ਖੇਲ ਉਜਾਰਾ ਤਾਂ ਏਕ ਏਕ ਅੰਕਾਰਾ। ਇਹ ਉਹਦੀ ਖੇਡ ਹੈ ਨਾ। ਦਿਵਸ ਚਾਰ ਕੋ ਪੇਖਣ ਅੰਤ ਖੇ ਕੀ ਕਹੇ, ਕਹਿੰਦੇ ਚਾਰ ਦਿਨਾਂ ਦੀਆਂ ਖੇਡਾਂ ਖੇਡ ਲੈ, ਤੂੰ ਜਿੰਨੀਆਂ ਖੇਡਣੀਆਂ ਨੇ ਖੇਡ ਲੈ ਖੇਡਾਂ। ਇਹ ਖੇਡਾਂ ਵੀ ਮਹਾਰਾਜ ਕਹਿੰਦੇ ਇਤਨੀਆਂ ਕੁ ਨੇ, ਧਿਆਨ ਨਾਲ ਸੁਣੀ ਮਹਾਰਾਜ ਕਹਿੰਦੇ, ਜਿਵੇਂ ਨਾ ਕੋਈ ਕੋਠੇ ਤੇ ਚੜ੍ਹ ਕੇ, ਕੋਠੇ ਦੀ ਛੱਤ ਤੇ ਚੜ੍ਹ ਕੇ ਨਾ ਬੰਦਾ ਭੱਜੇ, ਮੈਂ ਇੱਥੇ ਰੇਸ ਲਾਉਣੀ ਹੈ, ਕਿੰਨੀ ਕੁ ਰੇਸ ਲਾਓ ਉੱਥੋਂ ਕਿੰਨਾ ਕੁ ਭੱਜੇਗਾ? ਮਹਾਰਾਜ ਕਹਿੰਦੇ ਕੋਠੇ ਉੱਤੇ ਧੁੱਕਣਾ ਫਿਰ ਨੀਂਦੜੀ ਨਿਵਾਰ, ਜੋ ਦਿਨ ਲੱਦੇ ਗਾੜਵੇ ਗਏ ਬਲਾੜ ਬਲਾੜ। ਕਹਿੰਦੇ ਤਾਂ ਕੋਠੇ ਦੀ ਦੌੜ ਹੈ, ਜੈਸੇ ਵਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੋਰਾ, ਭੀਤ ਉਪਰ ਕੀਤ ਘਤਾਈਏ ਅੰਤ ਓਰ ਕੋ ਆਹ। ਦੋ ਪ੍ਰਮਾਣ ਦੇ ਰਿਹਾ ਮਹਾਰਾਜ, ਇੱਕ ਤਾਂ ਮਹਾਰਾਜ ਕਹਿੰਦੇ ਜਿਵੇਂ ਅਸੀਂ ਆ ਵਸਤਰ ਪਹਿਨਦੇ ਹਾਂ ਨਾ ਸਰੀਰ ਦੇ ਉੱਤੇ ਢੱਕਣ ਵਾਸਤੇ, ਪਰਦੇ ਵਾਸਤੇ, ਜੈਸੇ ਵਸਤਰ ਦੇਹ ਉਡਾਨੇ ਦੇਹ ਨੂੰ ਉਡਾਨੇ ਢੱਕਣ ਵਾਸਤੇ, ਪਰਦੇ ਵਾਸਤੇ ਆਪਾਂ ਵਸਤਰ ਪਹਿਨਦੇ ਹਾਂ। ਮਹਾਰਾਜ ਕਹਿੰਦੇ ਦਿਨ ਦੋਏ ਚਾਰ ਪੂਰਾ ਹਾ, ਵੀ ਦੋ ਚਾਰ ਦਿਨ ਭਾਵ ਕੋਈ ਸਾਲ ਛੇ ਮਹੀਨੇ, ਕੱਪੜੇ ਆਖਰ ਨੂੰ ਫਟੇ ਜਾਂਦੇ ਆ। ਕਹਿੰਦੇ ਮਰਜ਼ੀ ਮਹਿੰਗੇ ਕੱਪੜੇ ਪਾ ਲਓ, ਕਿਉਂਕਿ ਹੈ ਹੀ ਜਦੋਂ ਨਾਸਮਾਨ ਇਹ ਵਸਤੂਆਂ, ਇਹ ਕੱਪੜਿਆਂ ਨੇ ਨਾਸ ਹੀ ਹੋਣਾ ਨਾ, ਫਟੀ ਜਾਣਾ ਨਾ। ਪਰ ਇਤਨੀ ਅਗਿਆਨਤਾ ਹੈ ਜੀਵ ਵਿੱਚ, ਕਈ ਬੰਦੇ ਸਾਧਸੰਗੀ ਇਨਸਾਨ ਇਹ ਭੁੱਲ ਵਿੱਚ ਆ, ਆਪਾਂ ਸਾਰੀ ਭੁੱਲ ਵਿੱਚ ਹਾਂ। ਇਹ ਤਾਂ ਹੁਣ ਭਗਤ ਰਵਿਦਾਸ ਜੀ ਕਹਿ ਰਹੇ ਹੈ, ਭਗਤ ਰਵਿਦਾਸ ਜੀ ਇਹ ਆਪਣੇ ਜੀਵ ਦੀ ਅਵਸਥਾ ਕਥਨ ਕਰਦੇ ਹੈ। ਕਹਿੰਦੇ ਤੁਝੇ ਸੁਝੰਤਾ ਕਛੂ ਨਾ ਹੈ, ਪਹਿਰਾਵਾ ਦੇ ਹੂਬੇ ਜਾਹੇ। ਵੈਸੇ ਉਥਾਨ ਕਹਿ ਸ਼ਬਦ ਹੀ ਇਉਂ ਕਹਿੰਦੀ ਹੈ, ਵੈਸੇ ਉਹ ਕੋਈ ਮਹਾਂਪੁਰਸ਼ਾਂ ਦੀ ਭਗਤਜਨਾਂ ਦੀ ਜਿਹੜੀ ਗੱਲ ਹੁੰਦੀ ਹੈ ਉਹ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ ਹੁੰਦੀ ਹੈ, ਵੀ ਰਾਣੀ ਝਾਲਾ ਰਾਣੀ ਨੇ ਭਗਤ ਰਵਿਦਾਸ ਜੀ ਨੂੰ ਬਹੁਤ ਸੁੰਦਰ ਪਹੁੰਚਾਕ ਸੀ ਨਾ, ਵਸਤਰ ਦਿੱਤੇ ਤੇ ਵਸਤਰ ਪਹਿਨ ਕੇ ਭਗਤ ਰਵਿਦਾਸ ਜੀ ਨੂੰ ਕਿ ਥੋੜਾ ਜਿਹਾ ਦੇਹ ਅਧਿਆਸ ਹੋ ਗਿਆ। ਬੜਾ ਖਤਰਨਾਕ ਹੈ ਜਿਹੜਾ ਦੇਹ ਅਧਿਆਸ ਹੈ, ਇਹ ਪਰਮਾਤਮਾ ਤੋਂ ਦੂਰ ਲੈ ਜਾਂਦਾ। ਕਹੀਂ ਉਸੇ ਵੇਲੇ ਉਹ ਕੱਪੜੇ ਲਾਹ ਕੇ ਪਰੇ ਸੁੱਟਦੇ ਤੇ ਆਪਣੇ ਸਾਦੇ ਕੱਪੜੇ ਪਹਿ ਲਏ, ਫਿਰ ਉੱਥੇ ਸ਼ਬਦ ਉਚਾਰਨ ਕਰਿਆ। ਕਹਿੰਦੇ ਤੁਝੇ ਸੁਝੰਤਾ ਕਛੂ ਨਾ ਹੈ, ਪਹਿਰਾਵਾ ਦੇ ਕੂਬੇ ਜਾਹੇ। ਕਹਿੰਦੇ ਮੇਰੀ ਦੇਹ ਤੈਨੂੰ ਸਮਝ ਨਹੀਂ ਆ ਰਹੀ, ਤੂੰ ਕੱਪੜੇ ਦੇ ਕੇ ਭੁੱਲ ਗਈ ਹੈ। ਹੁਣ ਕੱਪੜੇ ਸਾਧ ਸੰਗੀ ਧਰਤੀ ਦੇ ਵਿੱਚੋਂ ਕਪਾਹ ਬੀਜਦੇ ਹਾਂ ਆਪਾਂ, ਨਰਮਾ ਬੀਜਦੇ ਹਾਂ, ਉਹ ਕਪਾਹ ਨਰਮਾ ਜਾਂ ਰੇਸ਼ਮ ਜੋ ਵੀ ਹੈ ਇਹ ਧਰਤੀ ਦੇ ਵਿੱਚੋਂ ਹੀ ਪੈਦਾ ਹੋਇਆ, ਉਹਦੇ ਵਿੱਚੋਂ ਕਪਾਹ ਨਰਮਾ ਜੋ ਕੁਝ ਹੈ ਉਹ ਜਾ ਕੇ ਅੱਗੇ ਫੈਕਟਰੀਆਂ ਦੇ ਵਿੱਚ ਜਾਂਦਾ, ਉਹਨੂੰ ਫਿਰ ਉੱਥੋਂ ਪਿੰਜਿਆ ਜਾਂਦਾ, ਉਹਦੀ ਰੂੰ ਬਣਦੀ ਹੈ, ਉਹਦੇ ਧਾਗੇ ਬਣਦੇ ਹੈ, ਧਾਗੇ ਬਣ ਕੇ ਫਿਰ ਉਹਨੂੰ ਰੰਗ ਦਿੱਤਾ ਜਾਂਦਾ, ਰੰਗ ਕਰਕੇ ਫਿਰ ਉਹਦੇ ਵਸਤਰ ਬਣਦੇ ਹੈ। ਉਹ ਕੱਪੜਿਆਂ ਦੀ ਇਉਂ ਪ੍ਰਕਿਰਿਆ ਬਣੀ ਹੋਈ ਹੈ, ਕੱਪੜੇ ਧਰਤੀ ਚੋਂ ਪੈਦਾ ਹੋ ਕੇ ਉਹ ਧਾਗਿਆ ਬਣ ਬੁਣ ਕੇ ਆਖ ਨੂੰ ਉਹਦਾ ਕੱਪੜਿਆਂ ਦਾ ਥਾਨ ਬਣ ਗਿਆ, ਉਹ ਕੱਪੜੇ ਅਸੀਂ ਦੁਕਾਨ ਤੋਂ ਲੈ ਲਏ, ਉਹ ਕੱਪੜੇ ਅਸੀਂ ਪਹਿਨ ਲਏ। ਜੇ ਹੁਣ ਬੰਦਾ ਉਹ ਕੱਪੜਿਆਂ ਨੂੰ ਆਪਣਾ ਆਪ ਮੰਨ ਲਏ ਮੈਂ ਕੱਪੜੇ ਹਾਂ, ਉਹ ਕੱਪੜਿਆਂ ਨੂੰ ਦੇ ਕੇ ਬੰਦਾ ਮਾਣ ਕਰੀ ਜਾਵੇ, ਇਦੋਂ ਬੇੜੀ ਕਿਹੜੀ ਭੁੱਲ ਹੋਏਗੀ, ਇਸ ਤੋਂ ਵੱਡਾ ਕਿਹੜਾ ਅਗਿਆਨ ਹੋਏਗਾ। ਇਹ ਗੱਲ ਹੈ ਸਾਡੇ ਸਰੀਰ ਦੀ, ਜਿਹੜਾ ਸਾਡਾ ਸਰੀਰ ਹੈ ਨਾ ਇਹ ਵੀ ਕੱਪੜੇ ਹੈ। ਮਹਾਰਾਜ ਕਹਿੰਦੇ ਕਰਮੀ ਆਵੇ ਕੱਪੜਾ, ਇਹ ਸਰੀਰ ਵੀ ਕੱਪੜਾ ਹੈ, ਇਹ ਕੱਪੜਾ ਹੀ ਪਹਿਨ ਕੇ ਜੇ ਜੀਵ ਆਤਮਾ ਮਾਣ ਕਰੇ, ਇਦੋਂ ਵੱਡੀ ਸਾਧ ਸੰਗਤ ਕੋਈ ਭੁੱਲ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਇਸ ਤਰ੍ਹਾਂ ਦੇ ਸ਼ਬਦ ਉਚਾਰਨ ਕਰਕੇ ਸਾਨੂੰ ਇਹ ਭੁੱਲ ਦੂਰ ਕਰਨ ਵਾਸਤੇ ਕਿਰਪਾ ਕਰ ਰਿਹਾ। ਭਗਤ ਕਬੀਰ ਜੀ ਕਹਿੰਦੇ ਕਬੀਰਾ ਧੂੜ ਸਕੇਰਕ ਹੈ ਪੁਰੀਆ ਬਾਂਧੀ ਦੇਹ, ਕਹਿੰਦੇ ਧੂੜ ਇਕੱਤਰ ਕਰਕੇ ਨਾ ਪਰਮਾਤਮਾ ਨੇ ਤੇਰੀ ਦੇਹ ਬਣਾ ਦਿੱਤੀ ਹੈ, ਪੁੜੀਆਂ ਹੀ ਹੈ, ਜਿਵੇਂ ਸਵਾਹ ਦੀਆਂ ਪੁੜੀਆਂ ਹੁੰਦੀਆਂ ਨੇ ਨਾ। ਦਿਵਸ ਚਾਰ ਕੋ ਪੇਖਣ, ਅੰਤ ਖੇ ਕੀ ਕਹੇ, ਕਹਿੰਦੇ ਚਾਰ ਦਿਨਾਂ ਦੀ ਖੇਡ ਹੈ, ਅੰਤ ਨੂੰ ਇਹ ਸਰੀਰ ਨੇ ਤਾਂ ਖੇ ਹੀ ਹੋਣੀ ਹੈ। ਇਹਦੇ ਕਰਕੇ ਮਹਾਰਾਜ ਕਹਿੰਦੇ ਜੈਸੇ ਵਸਤਰ ਦੇਹ ਉਡਾਨੇ, ਦਿਨ ਦੋ ਚਾਰ ਭੋਰਾ ਹਾ, ਕਹਿੰਦੇ ਉਹ ਚਾਰ ਦਿਨ ਸਾਲ ਛੇ ਮਹੀਨੇ ਬਾਅਦ ਉਹ ਕੱਪੜੇ ਫਟ ਜਾਂਦੇ ਹੈ। ਮਹਾਰਾਜ ਕਹਿੰਦੇ ਭੀਤ ਉੱਪਰ ਕੇਤ ਕਤਾਈ ਹੈ, ਭੀਤ ਕਹਿੰਦੇ ਨੇ ਕੰਧ ਨੂੰ, ਕੋਈ ਕੰਧ ਤੇ ਚੜ ਕੇ ਭੱਜੇ ਕਿੰਨਾ ਕੁ ਧਾਈਏ ਕਿੰਨਾ ਕੁ ਭੱਜੇਗਾ। ਅੰਤ ਓਰ ਕੋ ਆਹਾ, ਉਹਦਾ ਜਿਹੜਾ ਓੜਕ ਹੈ ਉਹ ਕੰਧ ਤਾਂ ਉਹਦਾ ਹੱਦ ਹੈ ਨਾ, ਉਹ ਹੱਦ ਤੋਂ ਉਹਦੀ ਸੀਟ ਨੇੜੇ ਹੀ ਹੁੰਦੀ ਹੈ ਕੰਧ ਦੀ, ਕਿੰਨਾ ਕੁ ਭੱਜ ਲਏਗਾ। ਇਹ ਗੱਲ ਹੈ ਸਾਡੀ, ਕਹਿੰਦੀ ਇਹ ਸਰੀਰ ਜਿਹੜਾ ਹੈ ਇਹ ਕਿਸੇ ਹੱਦ ਵਿੱਚ ਹੈ, ਅਸੀਂ ਵੀ ਇਹ ਕੰਧ ਉੱਤੇ ਭੱਜੇ ਜਾ ਰਹੇ ਹਾਂ, ਅੱਗੇ ਕਾਲ ਦੀ ਹੱਦ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਡ ਚੱਲਿਆ ਤਾਂ ਧਨ ਖਾਕੂ ਰਾਲ, ਕਹਿੰਦੇ ਫਿਰ ਇਹ ਧਨ ਜਿਹੜਾ ਸਰੀਰ ਹੈ ਨਾ ਇਹਨੇ ਸਵਾਹ ਬਣ ਜਾਣੀ ਇਸ ਦੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਿਰਾਗ ਧਾਰਨ ਕਰਨ ਵਾਸਤੇ ਐਸੇ ਸ਼ਬਦ ਉਚਾਰਨ ਕਰੇ ਨੇ ਵੀ ਜੀਵ ਦੇ ਮਨ ਵਿੱਚ ਵਿਰਾਗ ਪੈਦਾ ਹੋਵੇ, ਕਿਉਂਕਿ ਨਾਮ ਹੈ ਯੋਗ ਨਾ ਧਿਆਨ ਚਿੱਤ ਲਾਇਆ, ਬਿਨ ਵੈਰਾਗ ਨਾ ਛੂਟ ਸਮਾਇਆ। ਜਦੋਂ ਤੱਕ ਹਿਰਦੇ ਵਿੱਚ ਨਾ ਇਹ ਸੰਸਾਰ ਵੱਲੋਂ ਵਿਰਾਗ ਨਹੀਂ ਨਾ ਪੈਦਾ ਹੁੰਦਾ, ਵੈਰ ਨੂੰ ਤਿਆਗਦਾ, ਰਾਗ ਦਾ ਮੋਹ ਦਾ ਅੰਦਰੋਂ ਜਿਨਕਾ ਮੋਹ ਟੁੱਟਾ, ਉਹਨਾਂ ਚਿਰ ਪਰਮਾਤਮਾ ਦੇ ਨਾਲ ਅਸੀਂ ਨਹੀਂ ਜੁੜ ਸਕਦੇ, ਬਿਨ ਵੈਰਾਗ ਨਾ ਛੂਟ ਸਮਾਇਆ। ਸੋ ਇਸ ਕਰਕੇ ਮਹਾਰਾਜ ਇਸ ਤਰ੍ਹਾਂ ਸ਼ਬਦ ਉਚਾਰਨ ਕਰਦੇ ਹੈ, ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਕਹਿੰਦੇ ਮੇਰੇ ਮਨ ਵਿੱਚ ਇਹ ਵਿਰਾਗ ਪੈਦਾ ਹੋ ਗਿਆ, ਮੈਂ ਤੇਰਾ ਦਰਸ਼ਨ ਦੇਖਣਾ ਚਾਹੁੰਦਾ। ਧੰਨ ਸੋ ਤੇਰਾ ਥਾਨ, ਉਹ ਤੇਰਾ ਥਾਨ ਹੈ ਧੰਨਤਾ ਦੇ ਯੋਗ, ਜਿਹੜੀ ਸਾਧ ਸੰਗਤ ਹੈ, ਜੋ ਮਹਾਰਾਜ ਕਹਿੰਦੇ ਆ ਵੀ ਸਾਧ ਸੰਗਤ ਤੈ ਤਨ ਉਡੈ ਕੇ ਹਰਨਾ ਸਿਮਰੈ ਸਾਧ ਸੰਗ ਕੀ ਤਨ ਉਡੈ ਕੇ, ਮਹਾਰਾਜ ਕਹਿੰਦੇ ਧੰਨ ਸੋ ਤੇਰਾ ਥਾਨ, ਕਹਿੰਦੇ ਥਾਨ ਧੰਨਤਾ ਦੇ ਯੋਗ ਹੈ ਜਿਹੜੀ ਸਾਧ ਸੰਗਤ ਹੈ, ਇੱਥੇ ਤੇਰੇ ਦਰਸ਼ਨ ਹੁੰਦੇ ਨੇ ਵੀ ਸੰਗਤ ਹਰ ਪ੍ਰਭ ਵਸੈ ਜੀਓ। ਜਿਹੜੇ ਫਿਰ ਇਹ ਸਾਧ ਸੰਗਤ ਤੋਂ ਦੂਰ ਹੋ ਜਾਂਦੇ ਹਨ, ਮਰਨ ਤੋਂ ਬਾਅਦ ਤਾਂ ਸਭ ਦੀ ਖੇ ਹੁੰਦੀ ਹੈ, ਉਹਨਾਂ ਦੀ ਇੱਥੇ ਖੇ ਹੋ ਜਾਂਦੀ ਹੈ ਸਾਧ ਸੰਗਤ ਦੀ, ਇਹ ਵਿਕਾਰ ਐਸੀ ਖੇ ਉਡਾ ਦਿੰਦੇ ਹੈ। ਗੁਰਬਾਣੀ ਵਿੱਚ ਕਈ ਜਗ੍ਹਾ ਨਾਂ ਆਉਂਦਾ ਅਜਾਮਲ ਦਾ, ਹਰ ਕੋ ਨਾਮ ਸਦਾ ਸੁਖਦਾਈ, ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਸਦਾ ਹੀ ਸੁਖਦਾਈ ਹੈ। ਜੇ ਸਿਮਰਤ ਅਜਾਮਲ ਉਧਰਿਓ ਗਨਕਾ ਉਹ ਗਤ ਪਾਈ, ਅਜਾਮਲ ਦੀ ਗੱਲ ਆਉਂਦੀ ਹੈ ਤੇ ਅਜਾਮਲ ਪਾਪੀ ਜਗ ਜਾਣੈ, ਅਜਾਮਲ ਦੀ ਬਹੁਤ ਵਾਰੀ ਗੱਲ ਆਉਂਦੀ। ਇਹ ਜਿਹੜਾ ਅਜਾਮਲ ਸੀ ਨਾ ਇਹ ਬਹੁਤ ਵੱਡਾ ਵਿਦਵਾਨ ਸੀ, ਕਨੌਜ ਸ਼ਹਿਰ ਦਾ ਰਹਿਣ ਵਾਲਾ ਸੀ ਇਹ, ਤੇ ਇਹਨੂੰ ਕਿਤੇ ਸਾਧ ਸੰਗਤ ਜੀ ਕੋਈ ਕਸੰਗ ਮਿਲ ਗਈ ਤੇ ਸਾਧ ਸੰਗਤ ਤੋਂ ਦੂਰ ਹੋ ਗਿਆ। ਜਿਹੜਾ ਇਹਦਾ ਗੁਰੂ ਸੀ ਜਿਹਦੇ ਕੋਲ ਇਹ ਸਤਸੰਗਤ ਕਰਿਆ ਕਰਦਾ ਸੀ, ਤੇ ਉਸ ਨੇ ਇਹਨੂੰ ਕਿਹਾ ਸੀ ਵੀ ਕੁਸੰਗ ਵਾਲੇ ਪਾਸੇ ਨਾ ਜਾਈ, ਉਧਰ ਨਾ ਜਾਈ ਤੂੰ। ਪਰ ਇਹਦੀ ਖੋਟੀ ਕਿਸਮਤ, ਇਹ ਗੁਰੂ ਦਾ ਉਪਦੇਸ਼ ਭੁੱਲ ਕੇ ਨਾ ਇਹ ਸਾਧ ਸੰਗਤ ਤੋਂ ਦੂਰ ਹੋ ਗਿਆ, ਅਜਾਮਲ ਐਸਾ ਦੂਰ ਹੋਇਆ। ਤੇ ਫਿਰ ਭਗਤ ਭਾਈ ਗੁਰਦਾਸ ਜੀ ਕਹਿ ਰਿਹਾ ਜੋ ਗੁਰਬਾਣੀ ਵਿੱਚ ਇਹਦਾ ਵਾਰ ਵਾਰ ਨਾ ਜ਼ਿਕਰ ਆਉਂਦਾ, ਅਜਾਮਲ ਪਾਪੀ ਜਗ ਜਾਣੇ ਨਿਮਖ ਮਹਿ ਨਿਸਤਾਰਾ, ਨਾਨਕ ਕਹਿ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਤੇ ਭਾਈ ਗੁਰਦਾਸ ਜੀ ਕਹਿੰਦੇ ਪਤਤ ਅਜਾਮਲ ਪਾਪ ਕਰ ਜਾਏ ਕਲਵਤਣੀ ਦੇ ਰਹਿਆ। ਕਹਿੰਦੇ ਪਤਤ ਡਿੱਗ ਗਿਆ ਇਹ, ਐਸੀ ਇਹਨੂੰ ਸਾਧ ਸੰਗਤ ਤੋਂ ਦੂਰ ਹੋ ਗਿਆ। ਫਿਰ ਇਹ ਪਤਤ ਹੁੰਦਾ ਡਿੱਗ ਜਾਣਾ, ਇਹ ਆਪਣੇ ਆਚਰਣ ਤੋਂ ਡਿੱਗ ਗਿਆ, ਵਿਸ਼ਈ ਹੋ ਗਿਆ। ਜਾਏ ਕਲਾਵਤਣੀ ਦੇ ਰਹਿਆ, ਕਲਾਵਤਣੀਆਂ ਦੇ ਵੇਸਵਾਨ ਤੇ ਵੇਸਵਾ ਦੇ ਜਾਣ ਲੱਗ ਪਿਆ ਸਾਧਸੰਗ ਜੀ। ਐਸੀ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਪਤਤ ਅਜਾਮਲ ਪਾਪ ਕਰ ਜਾਏ ਕਲਵਤਣੀ ਦੇ ਰਹਿਆ, ਗੁਰਤੇ ਬਿਮਖ ਹੋਏ ਕੈ ਪਾਪ ਕਮਾਵੇ ਦੁਰਮਤ ਦਹਿਆ। ਕਹਿੰਦੇ ਗੁਰੂ ਤੋਂ ਬੇਮੁਖ ਹੋ ਗਿਆ ਤੇ ਖੋਟੀ ਮਤ ਐਸੀ ਹੋ ਗਈ, ਕਹਿੰਦੇ ਪਾਪਾਂ ਵਿੱਚ ਖਚਤ ਹੋ ਗਿਆ। ਬਿਰਥਾ ਜਨਮ ਗਾਇਆ ਹੁਣ ਭਵਜਲ ਅੰਦਰ ਫਿਰਦਾ ਵਹਿਆ। ਕਹਿੰਦੇ ਫਿਰ ਇਹ ਇਉਂ ਵਹਿਆ ਕਿ ਜਿਵੇਂ ਨਾ ਕੋਈ ਬੰਦਾ ਜਿਹੜਾ ਵਿਚਾਰਾ ਕੋਈ ਦਿਮਾਗੀ ਤੌਰ ਤੇ ਅਪਸੈਟ ਹੋ ਜਾਵੇ ਨਾ, ਆਪਣਾ ਘਰ ਬਾਰ ਭੁੱਲ ਜਾਵੇ, ਉਹ ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਇਹਦੀ ਇਹ ਹਾਲਤ ਹੋ ਗਈ। ਭਵਜਲ ਅੰਦਰ ਫਿਰਦਾ ਵਹਿਆ, ਇਹ ਪਤਤ ਜਿਹੜਾ ਨਾ ਅਜਾਮਲ ਜਿਹੜਾ ਸਾਧ ਸੰਗਤ ਤੋਂ ਦੂਰ ਹੋ ਗਿਆ, ਇਹਦੀ ਵਿਕਾਰਾਂ ਨੇ ਐਸੀ ਖੇ ਉਡਾਈ। ਕਹਿੰਦੇ ਛੇ ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ ਇੱਛੇ ਲਹਿਆ। ਕਹਿੰਦੇ ਇਹਨੇ ਵੇਸਵਾ ਤੋਂ ਛੇ ਪੁੱਤ ਪੈਦਾ ਕਰੇ, ਅਜਾਮਲ ਨੇ ਛੇ ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ ਇੱਛੇ ਲਹਿਆ। ਉਹ ਜਿਹੜੇ ਪਾਪ ਕਰਮ ਕਰੇ ਸੀ ਸਾਧ ਸੰਗਤ ਜੀ, ਬੜਾ ਦੁਖੀ ਹੋਇਆ। ਫਿਰ ਕਹਿੰਦੇ ਪੁੱਤ ਉਪੰਨਾ ਸਤਮਾ ਨੌ ਧਰਨ ਚਿੱਤ ਉਮਾਇਆ। ਫਿਰ ਇਹਦੇ ਸਤਵਾਂ ਪੁੱਤਰ ਪੈਦਾ ਹੋਇਆ, ਇਹ ਸਾਧ ਸੰਗਤ ਤੋਂ ਦੂਰ ਹੋ ਕੇ ਨਾ ਵਿਕਾਰਾਂ ਨੇ ਇਹਦੀ ਖੇਹ ਉਡਾ ਦਿੱਤੀ। ਵੈਸੇ ਤਾਂ ਕਿੰਨਾ ਮਰਜ਼ੀ ਬੰਦਾ ਕੋਈ ਪਾਪ ਕਰਮ ਕਰਦਾ ਹੋਵੇ, ਉਹਦੇ ਅੰਦਰੋਂ ਕਦੇ ਤਾਂ ਆਵਾਜ਼ ਆਉਂਦੀ ਹੀ ਹੈ ਵੀ ਮੈਂ ਗਲਤ ਪਾਸੇ ਜਾ ਰਿਹਾ। ਇਹਦੇ ਅੰਦਰੋਂ ਆਵਾਜ਼ ਆਈ ਜਦੋਂ ਫਿਰ ਪੁੱਤ ਉਪੰਨਾ ਸਤਮਾ ਨੌ ਧਰਨ ਚਿੱਤ ਉਮਾਇਆ। ਫਿਰ ਇਹਦਾ ਨੌ ਧਰਨ ਵਾਸਤੇ ਇਹਦੇ ਮਨ ਚ ਖਿਆਲ ਆਇਆ, ਫਿਰ ਆਪਣੇ ਗੁਰੂ ਕੋਲੇ ਜਾਂਦੇ ਤੇ ਕਿ ਗੁਰੂ ਸੋਚਦਾ ਵੀ ਹੁਣ ਇਹਦੀ ਬੁੱਧੀ ਬੜੀ ਮਲੀਨ ਹੈ, ਐ ਨੀ ਗੱਲ ਬਣਨੀ। ਫਿਰ ਕਹਿੰਦੇ ਗੁਰੂ ਦੁਆਰੇ ਜਾਏ ਕਹਿ ਤੇ ਗੁਰਮੁਖ ਨਾਮ ਨਾਰਾਇਣ ਕਹਿਆ। ਕਹਿੰਦੇ ਅਜਾਮਲ ਤੇਰੇ ਲੜਕੇ ਦਾ ਨਾਂ ਰੱਖਦਿਆਂ ਨਾਰਾਇਣ, ਕਹਿੰਦੇ ਇਹਨੂੰ ਨਾਰਾਇਣ ਕਹਿ ਕੇ ਬੁਲਾਇਆ ਕਰ, ਤੇ ਨਾਮ ਨਾਰਾਇਣ ਰੱਖ ਦਿੱਤਾ। ਫਿਰ ਕਹਿੰਦੇ ਜਦੋਂ ਨਾ ਉਹ ਅੰਤ ਦਾ ਸਮਾਂ ਅੰਤ ਕਾਲ ਜਮ ਦੂਤ ਦੇਖ ਬੋਲੇ ਨਾਰਾਇਣ ਸ਼ਹਿਆ। ਇਹ ਡਰ ਗਿਆ, ਡਰਿਆ ਜੋ ਜਮ ਦੂਤ ਆਏ। ਕਹਿੰਦਾ ਇਹ ਆਪਣੇ ਪੁੱਤ ਨੂੰ ਕਹਿ ਰਿਹਾ ਸੀ ਨਾਰਾਇਣ, ਇਹ ਨਾਰਾਇਣ ਮੇਰੀ ਰੱਖਿਆ ਕਰ। ਉਹ ਨਾਰਾਇਣ ਪਰਮਾਤਮਾ ਦਾ ਨਾਮ ਹੈ, ਕਿਰਪਾ ਤਾਂ ਉਹ ਸਾਧੂ ਜਨਾਂ ਦੀ ਸੀ, ਉਹਨਾਂ ਦੇ ਬਚਨ ਦੀ ਬਰਕਤ ਸੀ। ਕਹਿੰਦੇ ਬੋਲਿਆ ਨਾਰਾਇਣ ਸ਼ਹਿਆ, ਡਰਿਆ ਹੋਇਆ ਨਾ ਬੋਲਦਾ। ਤੇ ਸਾਧ ਸੰਗਤ ਜਿਹੜਾ ਨਾ ਇਹ ਸਹੀ ਇਹਦਾ ਸੀ ਆਪਣੇ ਅਜਾਮਲ, ਸਾਧ ਸੰਗਤ ਜਿਹੜੇ ਤੋਂ ਦੂਰ ਹੋ ਗਿਆ ਸੀ ਨਾ, ਤੈ ਤਨ ਉਡੇ ਖੇ, ਜਿਹੜੀ ਇਹਦੇ ਸਰੀਰ ਵਿੱਚ ਵਿਕਾਰਾਂ ਦੀ ਖੇ ਉੱਡ ਰਹੀ ਸੀ। ਫਿਰ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਸੇ ਅਜਾਮਲ ਨੂੰ ਜਦੋਂ ਨਾਮ ਦਾ ਸਹਾਰਾ ਮਿਲ ਗਿਆ ਨਾ, ਜਦੋਂ ਕਿਸੇ ਪੂਰੇ ਮਹਾਂਪੁਰਸ਼ ਦਾ ਸੰਗ ਮਿਲ ਗਿਆ, ਉਹਨੇ ਇਹਦੇ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ। ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਅੰਤ ਕਾਲ ਜਮ ਜਾਲ ਤੋੜ ਕੇ ਗਿਆ ਸੁਰਗ ਡਮ ਜਮ ਡੰਡ ਨਾ ਸਹਿਆ। ਕਹਿੰਦੇ ਜਮਾਂ ਦੀ ਮਾਰ ਤੋਂ ਬਚ ਗਿਆ। ਇਹ ਐਸਾ ਪਰਮਾਤਮਾ ਦਾ ਨਾਮ ਹੈ, ਵਾਹਿਗੁਰੂ ਦਾ ਜੀ ਕਹਿੰਦੇ ਨੇ, ਕਹਿੰਦੇ ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਉ ਲਏ ਦੁੱਖ ਡੇਰਾ ਢਹਿਆ। ਕਹਿੰਦੇ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਨੂੰ ਢਾ ਦਿੰਦਾ ਹੈ। ਇਸ ਕਰਕੇ ਜਿਹੜੇ ਅਸੀਂ ਪਰਮਾਤਮਾ ਦੇ ਨਾਮ ਤੋਂ ਭੁੱਲ ਜਾਂਦੇ ਹੈ, ਫਿਰ ਉਹਨਾਂ ਦੀ ਖੇ ਉੱਡਦੀ ਹੈ ਸਾਸ ਜੀ, ਸੰਸਾਰ ਵਿੱਚ ਵਿਕਾਰਾਂ ਦੇ ਨਾਲ ਅਤੇ ਪ੍ਰਲੋਕ ਵਿੱਚ ਵੀ ਖੇ ਉੱਡਦੀ ਹੈ। ਮਹਾਰਾਜ ਕਹਿੰਦੇ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਇਸ ਕਰਕੇ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ, ਧਨ ਸੋ ਤੇਰਾ ਥਾਨ। ਕਹਿੰਦੇ ਜਿਹੜਾ ਸਾਧ ਸੰਗਤ ਹੈ ਇਹ ਤੇਰਾ ਥਾਨ ਧਨਤਾ ਦੇ ਯੋਗ ਹੈ, ਇਹ ਥਾਂ ਨੂੰ ਕਹਿ ਦਿਆ। ਕਹਿੰਦੇ ਮੈਨੂੰ ਇਹ ਥਾਂ ਤੇ ਸਤਿਗੁਰੂ ਜੀ ਕਿਰਪਾ ਕਰੀ ਤੇ ਮੈਨੂੰ ਇਹ ਥਾਂ ਤੇ ਆਪ ਕਿਰਪਾ ਕਰਕੇ ਥਾਂ ਦੇ ਦੇਵੀ। ਵੱਡ ਭਾਗੀ ਹਰ ਸੰਗਤ ਪਾਵ ਹੈ, ਬਿਨਾਂ ਭਾਗਾਂ ਤੋਂ ਸਾਧ ਸੰਗਤ ਪ੍ਰਾਪਤ ਨਹੀਂ ਹੁੰਦੀ, ਭਾਗਹੀਣ ਪਰਮ ਚੋਟਾਂ ਖਾਵੇ ਹੈ। ਇਸ ਕਰਕੇ ਬਿਨਾਂ ਭਾਗਾਂ ਤੋਂ ਸਾਧ ਸੰਗਤ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜਿਨ੍ਹਾਂ ਨੂੰ ਇਹ ਪਰਮਾਤਮਾ ਦਾ ਨਾਮ ਭੁੱਲ ਗਿਆ, ਕਹਿੰਦੇ ਉਹਨਾਂ ਦਾ ਜਿਹੜਾ ਤਨ ਹੈ ਨਾ, ਉਹ ਵਿਕਾਰਾਂ ਦੀ ਖੇਹ ਵਿੱਚ ਉੱਡ ਜਾਂਦਾ ਹੈ। ਜਿਨ ਕੀਤੀ ਤਿਸੇ ਨਾ ਜਾਣੇ, ਨਾਨਕ ਫਿੱਟ ਅਲੋਣੀ ਦੇਹ। ਜਿਨ ਕੀਤੀ, ਜਿਹਨੇ ਪਰਮਾਤਮਾ ਨੇ ਸਾਡਾ ਸਰੀਰ ਬਣਾਇਆ, ਜੇ ਉਹਨੂੰ ਨਹੀਂ ਜਾਣਿਆ ਨਾ, ਤੇ ਵੈਸੇ ਸਤਸੰਗ ਜੀ ਗੁਰਬਾਣੀ ਵਿੱਚ ਨਾ ਸਭ ਤੋਂ ਮਾੜਾ, ਸਭ ਤੋਂ ਪਾਪੀ ਬੰਦਾ ਉਹਨੂੰ ਕਿਹਾ ਜਿਹੜਾ ਕਿਸੇ ਦਾ ਕੀਤਾ ਹੋਇਆ ਪਰਉਪਕਾਰ ਭੁੱਲ ਜਾਵੇ, ਉਹਨੂੰ ਸਭ ਤੋਂ ਮਾੜਾ ਕਿਹਾ। ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਹਨ, ਕਹਿੰਦੇ ਧਰਤੀ ਕਹਿ ਰਹੀ ਹੈ ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹਾਂਦੇ। ਬੜੇ ਬੜੇ ਪਹਾੜ ਧਰਤੀ ਤੇ ਨੇ, ਕਹਿੰਦੇ ਅਸਮਾਨ ਦੇ ਨਾਲ ਛੂਹਦੇ, ਧਰਤੀ ਨੂੰ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਸਾਇਰਾਂ ਨਦਵਾਹ ਵਹਾਂਦੇ, ਬੜੇ ਸਮੁੰਦਰ ਚੱਲਦੇ ਨੇ, ਨਦੀਆਂ ਵਹਿ ਰਹੀਆਂ ਨੇ, ਧਰਤੀ ਨੂੰ ਕੋਈ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਤੇ ਕੋਟਗੜ੍ਹ ਘਰਵਾਰ ਦਸੰਦੇ, ਬੜੀਆਂ ਬੜੀਆਂ ਅਟਾਰੀਆਂ ਮਹਿਲ ਵਾੜੀਆਂ ਬਣੀਆਂ, ਉਹਨਾਂ ਵੀ ਧਰਤੀ ਨੂੰ ਭਾਰ ਨਹੀਂ ਲੱਗਦਾ। ਇਸ ਕਰਕੇ ਕਹਿੰਦੇ ਉਹ ਗਿਣਤੀ ਕਰੀ ਜਾ ਰਿਹਾ ਵੀ ਨਾ ਤਿਸ ਭਾਰੇ ਸਾਇਰਾਂ, ਨਾ ਤਿਸ ਭਾਰੇ ਜਿਹੜੀ ਆ ਬਨਸਪਤੀ ਹੈ ਇਹਦਾ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਜੀਵ ਜੰਤ ਅਗਣਤ ਅਣਗਣਤ ਫਿਰਿੰਦੇ, ਬੜੇ ਜੀਵ ਜੰਤ ਨੇ, ਧਰਤੀ ਕੋਈ ਭਾਰ ਨਹੀਂ ਲੱਗਦਾ। ਫਿਰ ਭਾਰ ਕਿਹਦਾ ਲੱਗਦਾ? ਕਹਿੰਦੇ ਭਾਰੇ ਭੋਈ ਅਕਿਰਤ ਘਣ, ਮੰਦੀ ਹੋ ਮੰਦੇ। ਕਹਿੰਦੇ ਸਭ ਤੋਂ ਭਾਰ ਲੱਗਦਾ ਜਿਹੜੇ ਅਕਿਰਤ ਘਣ, ਅਕਿਰਤ ਘਣ ਕਹਿੰਦੇ ਜਿਹੜਾ ਕਿਸੇ ਦਾ ਕੀਤਾ ਹੋਇਆ ਭੁਲਾ ਦੇਵੇ। ਸਭ ਤੋਂ ਵੱਡਾ ਅਕਿਰਤ ਘਣ ਕੌਣ ਹੈ? ਜਿਹਨੇ ਪਰਮਾਤਮਾ ਨੂੰ ਭੁਲਾਇਆ ਹੋਇਆ। ਸਤਸੰਗ ਜੀ ਇਹ ਤੇ ਮਹਾਰਾਜ ਕਹਿ ਰਹੇ, ਕਹਿੰਦੇ ਜਿਨ ਕੀਤੀ ਤੁਸੀਂ ਨਾ ਜਾਣੀ, ਨਾਨਕ ਫਿੱਟ ਅਲੋਣੀ ਦੇ। ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਸਾਜਿਆ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨੇ ਅਵਾਰਿਆ, ਜਿਹਨੇ ਤੈਨੂੰ ਸਾਜਿਆ ਸਵਾਰਿਆ, ਤੈਨੂੰ ਫਿਰ ਉਹ ਇਸ ਤਰ੍ਹਾਂ ਸਹੂਲਤਾਂ ਦੇ ਰਿਹਾ, ਤੰਦਰੁਸਤੀ ਬਖਸ਼ੀ, ਜੇ ਤੂੰ ਉਹਨੂੰ ਯਾਦ ਨਹੀਂ ਕਰਦਾ। ਫਿਰ ਮਹਾਰਾਜ ਕਹਿੰਦੇ ਫਿੱਟ ਅਲੋਣੀ ਦੇਹ, ਮਹਾਰਾਜ ਤਰਕਾਰ ਦੇ ਰਹੇ ਉਸ ਨੂੰ, ਸੌ ਅਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਵ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ। ਉਹਨੂੰ ਸੌ ਸੌ ਲਾਮੇ ਦਿਨ ਵਿੱਚ ਮਿਲਦੇ ਆ, ਹਜ਼ਾਰਾਂ ਲਾਮੇ ਰਾਤ ਨੂੰ ਮਿਲਦੇ ਆ, ਪਰਮਾਤਮਾ ਦੀ ਸਿਵ ਸਲਾਹ ਛੱਡ ਕੇ ਕਹਿੰਦੇ ਕਰੰਗੀ ਲੱਗਾ ਹੰਸ। ਹੈ ਤਾਂ ਹੰਸ ਵਰਗਾ ਸੀ ਜੀ, ਪਰ ਕਹਿੰਦੇ ਜਿਵੇਂ ਨਾ ਜਿਹੜਾ ਹੈ ਬਗਲਾ ਤੇ ਉਹ ਕਰੰਗਾਂ ਨੂੰ ਫੋਲਦਾ ਹੈ ਨਾ, ਕਹਿੰਦੇ ਜੀਵ ਵੀ ਕਰੰਗਾਂ ਵਿੱਚ ਲੱਗ ਗਿਆ। ਫਿੱਟ ਅਵੇਹਾ ਜੀਵ ਆ, ਜਿਤ ਖਾਏ ਵਧਾਇਆ ਪੇਟ। ਕਹਿੰਦੇ ਉਹ ਜੀਵਨ ਨੂੰ ਫਿੱਟ, ਜੋ ਇੱਥੇ ਮਹਾਰਾਜ ਫਿੱਟ ਲੂਣੀ ਦੇ, ਫਿੱਟ ਅਵੇਹਾ, ਫਿੱਟ ਉਹਦੇ ਫਿਟਕਾਰ ਪਾਉਣੀ, ਕਹਿੰਦੇ ਉਹਨੂੰ ਫਿਟਕਾਰਾਂ ਪੈਣਗੀਆਂ। ਫਿੱਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਮਹਾਰਾਜ ਕਹਿੰਦੇ ਸੱਚੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਾਰਾ ਤੇਰਾ ਦੁਸ਼ਮਣੀ ਪੈਦਾ ਕਰ ਰਹੇ, ਤੇਰੇ ਦੁਸ਼ਮਣ ਬਣਨਗੇ। ਕਿਉਂ? ਪਰਮਾਤਮਾ ਨੂੰ ਭੁੱਲ ਕੇ। ਮਹਾਰਾਜ ਕਹਿੰਦੇ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਕਿਹੜਾ ਬੰਦਾ ਚਾਹੁੰਦਾ ਮੇਰੇ ਸਰੀਰ ਨੂੰ ਰੋਗ ਲੱਗ ਜਾਵੇ? ਜਿਨ੍ਹਾਂ ਨੂੰ ਰੋਗ ਲੱਗੇ ਹੋਏ ਨੇ ਨਾ, ਜਿਹੜੇ ਹਸਪਤਾਲ ਹੋਸਪਿਟਲਾਂ ਦੇ ਵਿੱਚ ਦਾਖਲ ਨੇ ਜਾਂ ਮੰਜਿਆਂ ਤੇ ਪਏ, ਉਹਨੂੰ ਪੁੱਛ ਕੇ ਦੇਖੋ, ਜੇ ਕਿਸੇ ਨੂੰ ਕਹਿ ਦੇ ਵੀ ਤਿੰਨ ਵਾਰ ਰੋਗ ਦੇ ਦੇਈਏ। ਤੇ ਹੁਣ ਕਈ ਜਿਹੜੇ ਐਸੇ ਦੁਸ਼ਟ ਲੋਕ ਨੇ ਨਾ, ਤੇ ਉਹ ਕਈ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਆਤੰਕ ਫੈਲਾਇਆ ਹੋਇਆ, ਉਹ ਦੂਸਰੇ ਮੁਲਕਾਂ ਨੂੰ ਨਾ ਕਮਜ਼ੋਰ ਕਰਨ ਵਾਸਤੇ ਫਲਾਂ ਫਰੂਟਾਂ ਵਿੱਚ ਕਈ ਬਿਮਾਰੀਆਂ ਦੇ ਜਿਹੜੇ ਟੀਕੇ ਲਾ ਦਿੰਦੇ ਆ, ਜ਼ਹਿਰੀਲੇ ਜਿਹੜੇ ਤੱਤ ਨੇ ਨਾ ਬਿਮਾਰੀਆਂ, ਉਹ ਭੇਜ ਦਿੰਦੇ ਆ। ਕਹਿਣ ਤੋਂ ਬਾਅਦ ਜਿਹੜਾ ਰੋਗ ਹੈ ਨਾ ਇਹ, ਤੇ ਰੋਗ ਨੂੰ ਕੌਣ ਚਾਹੁੰਦਾ ਵੀ ਰੋਗ ਲੱਗੇ ਮੈਨੂੰ? ਪਰ ਜੇ ਕੋਈ ਸਾਧ ਸੰਗਤ ਜੀ ਆਪਾਂ ਇਹ ਸਰੀਰਕ ਤੌਰ ਤੇ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਨਾ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਤੂੰ ਪਰਮਾਤਮਾ ਨੂੰ ਭੁਲਾਏਗਾ, ਤੇ ਮਹਾਰਾਜ ਕਹਿੰਦੇ ਖਸਮ ਵਿਸਾਰ, ਜੇ ਖਸਮ ਦਾ ਮਾਲਕ ਸਾਡਾ ਮਾਲਕ ਪਰਮਾਤਮਾ ਹੈ, ਕੀ ਰਸ ਭੋਗ, ਜੇ ਤੂੰ ਇਹ ਖਾਣ ਪੀਣ ਵਿੱਚ ਹੀ ਲੱਗਿਆ ਰਿਹਾ, ਤਾਂ ਤਨ ਉੱਠ ਖਲੋਏ ਰੋਗ, ਫਿਰ ਇਹ ਤੇਰੇ ਸਰੀਰ ਨੂੰ ਰੋਗ ਲੱਗਣਗੇ। ਇਹ ਗੁਰਬਾਣੀ ਕਹਿ ਰਹੀ ਹੈ ਸ੍ਰੀ ਆਸਾ ਜੀ ਦੀ ਵਾਰ ਵਿੱਚ। ਇਸ ਲੋਕ ਆਉਂਦਾ ਹੈ ਮਰ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਤ ਪਵਿੱਤ ਇਹ ਜਿਹੜੇ ਦੇਵਤੇ ਦੇਵਤੇ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਅੱਗ ਬਸੰਤਰ ਦੇਵਤਾ ਲੂਣ ਇਹ ਵੀ ਦੇਵਤਾ ਕਹਿੰਦੇ ਮਹਾਰਾਜ ਨੇ ਪੰਜਵਾਂ ਪਾਇਆ ਘਿਰਤ ਕੀ ਪਾ ਲਿਆ ਤਾਂ ਹੋਆ ਪਾਤ ਪਵਿੱਤ ਕਹਿੰਦੇ ਉਹ ਭੋਜਨ ਬੜਾ ਪਵਿੱਤਰ ਹੋ ਗਿਆ ਤੇ ਹੋਟਲਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਨਾ ਬੜੇ ਸੋਹਣੇ ਲੱਗਦੇ ਆ ਤੇ ਫਿਰ ਕੀ ਹੋਇਆ ਕਹਿੰਦੇ ਫਿਰ ਇਤਨੇ ਜਿਹੜੇ ਵਧੀਆ ਪਦਾਰਥ ਸੀ ਨਾ ਮੈਂ ਕਹਿੰਦੇ ਪਾਪੀ ਸਿਉ ਤਨ ਗੱਡਿਆ ਫੁੱਕਾਂ ਪਈਆ ਤਿੱਤ ਕਹਿੰਦੇ ਸਰੀਰ ਜਿਹੜਾ ਨਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਕਹਿੰਦੇ ਪਾਪੀ ਹੈ ਉਹ ਗੱਡਿਆ ਉਹਦੇ ਨਾਲ ਉਹ ਭੋਜਨ ਮਿਲ ਗਿਆ ਥੁੱਕਾਂ ਪਈਆਂ ਤਿੱਤ ਕਹਿੰਦੇ ਉਸੇ ਭੋਜਨ ਦੇ ਕੁਝ ਸਮਾਂ ਉਹਨੇ ਸੰਗਤ ਕਰੀ ਜਿਹੜਾ ਉਹ ਭੋਜਨ ਸੱਤੀ ਪ੍ਰਕਾਰ ਦੇ ਭੋਜਨ ਸੀ ਫਿਰ ਉਹਦੇ ਸਾਹ ਉਹਦੀ ਗੰਦਗੀ ਬਣ ਗਈ ਥੁੱਕਾਂ ਪਈਆਂ ਤਿੱਤ ਉਹਦੇ ਥੁੱਕਾਂ ਪੈਂਦੀ ਹੈ ਫਿਰ ਹੁਣ ਅਗਲੀ ਗੱਲ ਮਹਾਰਾਜ ਕਹਿ ਰਹੇ ਜਿਤ ਮੁੱਖ ਨਾਮ ਨਾ ਉਚਰੈ ਹੈ ਬਿਨ ਨਾਵੈ ਰਸ ਖਾਹੇ ਨਾਨਕ ਇਹ ਵੈ ਜਾਣੀਐ ਤਿਤ ਮੁੱਖ ਥੁੱਕਾਂ ਪਾਹੇ ਸਤਿਗੁਰੂ ਮਹਾਰਾਜ ਕਹਿੰਦੇ ਹਨ ਇੱਕ ਹੁੰਦਾ ਭੋਗਣ ਵਾਲਾ ਇੱਕ ਹੁੰਦਾ ਭੋਗੇ ਜਾਣ ਵਾਲਾ ਅਸੀਂ ਇਹ ਪਦਾਰਥਾਂ ਨੂੰ ਭੋਗ ਰਹੇ ਹਾਂ ਪਦਾਰਥ ਭੋਗੇ ਜਾ ਰਹੇ ਨੇ ਤੇ ਮਹਾਰਾਜ ਕਹਿੰਦੇ ਜਿਤ ਮੁੱਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਏ ਜਿਹੜੇ ਨਾਮ ਨਹੀਂ ਨਾ ਉਚਾਰਦੇ ਬਿਨਾਂ ਨਾਮ ਤੋਂ ਕਹਿੰਦੇ ਰਸ ਜਿਹੜੇ ਰਸਾਂ ਕਸਾਂ ਵਿੱਚ ਆਪਣਾ ਜੀਵਨ ਜਿਹੜੇ ਨੇ ਬਤੀਤ ਕਰ ਰਹੇ ਨੇ ਬਿਨ ਨਾਵੈ ਰਸ ਖਾਏ ਨਾਨਕ ਇਹ ਵੈ ਜਾਣੀਐ ਜਿਤ ਮੁੱਖ ਥੁੱਕਾਂ ਪਾਏ ਕਹਿੰਦੇ ਤੈਨੂੰ ਇਹਦਾ ਤੈਨੂੰ ਸਜ਼ਾ ਇਹ ਮਿਲਣੀ ਹੈ ਵੀ ਤੈਨੂੰ ਇਹ ਕੁਝ ਬਣਨਾ ਪੈਣਾ ਇਹ ਤੈਨੂੰ ਇਹਦਾ ਬਦਲਾ ਦੇਣਾ ਪੈਣਾ ਨਾਨਕ ਇਹ ਵੈ ਜਾਣੀਐ ਕਿਤ ਮੁੱਖ ਥੁੱਕਾਂ ਪਾਏ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ ਕੀਤੀ ਤਿਸੇ ਨਾ ਜਾਣੀ ਨਾਨਕ ਫਿੱਟ ਅਲੋਣੀ ਦੇਹ ਕਹਿੰਦੇ ਉਹ ਜਿਹੜੀ ਦੇਹ ਹੈ ਉਹਨੂੰ ਫਿਟਕਾਰ ਦਿੰਦੇ ਆ ਮਹਾਰਾਜ ਅਲੋਣੀ ਹੁੰਦਾ ਬੇਰਸੀ ਕਹਿੰਦੇ ਉਹ ਤੋਂ ਕੋਈ ਰਸ ਨਹੀਂ ਆਉਣਾ ਪ੍ਰੇਮਾ ਕੋਹੜੀ ਸਾਧ ਸੰਗਤ ਜੀ ਸਾਖੀ ਤੀਸਰੇ ਪਾਤਸ਼ਾਹ ਵੇਲੇ ਸਿੱਖ ਹੋਇਆ ਪ੍ਰੇਮਾ ਇਹ ਤਕੜੇ ਅਮੀਰ ਘਰ ਦਾ ਬੱਚਾ ਸੀ ਜਦੋਂ ਕੋਲੇ ਚਾਰ ਪੈਸੇ ਹੋਣ ਚੜ੍ਹਦੀ ਜਵਾਨੀ ਹੋਵੇ ਤੇ ਫਿਰ ਤਾਂ ਸਾਧ ਸੰਗਤ ਜੀ ਕੋਈ ਹੋਰ ਸੰਗ ਮਿਲ ਜਾਵੇ ਫਿਰ ਤਾਂ ਰੱਬ ਹੀ ਬਚਾਉਂਦਾ ਇਹ ਤਾਂ ਦਸਵੇਂ ਪਾਤਸ਼ਾਹ ਕਹਿ ਰਿਹਾ ਪਰ ਕਹਿੰਦੇ ਇੱਕ ਮਦੀ ਦੂਜੇ ਤਰਨ ਤੀਜੇ ਧਨ ਅਤ ਧਾਮ ਪਾਪ ਕਰਨ ਸੋ ਕੈਸੇ ਬਚੈ ਬਚੈ ਬਚਾਵੈ ਰਾਮ ਕੋਲੇ ਪੈਸੇ ਵੀ ਨੇ ਜਵਾਨ ਉਮਰ ਹੈ ਅਤੇ ਫਿਰ ਨਸ਼ਾ ਕਰਦਾ ਹੈ ਫਿਰ ਕਹਿੰਦੇ ਪਾਪ ਕਰਨ ਸੋ ਕੈਸੇ ਬਚੈ ਬਚੇ ਬਚਾਵੇ ਫਿਰ ਤਾਂ ਗੁਰੂ ਹੀ ਕਿਰਪਾ ਕਰੇ ਕੋਈ ਸਮੱਤੇ ਆ ਜਾਵੇ ਇਹ ਪ੍ਰੇਮਾ ਵੀ ਸਾਧ ਸੰਗਤ ਜੀ ਬੜਾ ਲਾਡਲਾ ਰੱਖਿਆ ਹੋਇਆ ਸੀ ਸ਼ਾਹੂਕਾਰਾਂ ਦਾ ਬੱਚਾ ਸੀ ਕੋਈ ਸੰਗ ਵਿੱਚ ਪੈ ਗਿਆ ਰਸਾਂ ਕਸਾਂ ਵਿੱਚ ਫਸ ਗਿਆ ਤੇ ਅਖੀਰ ਨੂੰ ਸਾਧ ਸੰਗਤ ਜੀ ਮਹਾਰਾਜ ਕਹਿ ਰਹੇ ਵੀ ਤਾਂ ਤਨ ਉੱਠ ਕਲੋਏ ਰੋਗ ਇਹਨੂੰ ਕੋਹੜ ਦਾ ਰੋਗ ਲੱਗਿਆ ਇਹਨੂੰ ਕੋਹੜੀ ਹੋ ਗਿਆ ਸਾਧ ਸੰਗਤ ਜੀ ਇਹ ਸੰਸਾਰ ਦੇ ਸੰਬੰਧ ਸਾਰੇ ਸੁੱਖਾਂ ਦੇ ਸੰਬੰਧ ਨੇ ਜਿੰਨਾ ਚਿਰ ਕਿਸੇ ਸੁੱਖ ਮਿਲਦਾ ਉਹਨਾਂ ਚਿਰ ਹੀ ਹੈ ਰੱਬ ਨਾ ਕਰੇ ਕੋਈ ਰਹਿ ਜਾਂ ਰੋਗ ਲੱਗ ਜਾਵੇ ਸਾਰੇ ਛੱਡ ਕੇ ਪਰੇ ਹੋ ਜਾਂਦੇ ਆ ਇਹਦਾ ਹਾਲ ਹੋ ਗਿਆ ਇਹਨੂੰ ਬਾਹਰ ਛੱਡ ਦਿੱਤਾ ਇਸ ਨੂੰ ਘਰਾਂ ਤੋਂ ਬਾਹਰ ਬਸਤੀ ਤੋਂ ਬਾਹਰ ਛੱਡਿਆ ਏ ਉੱਥੇ ਹੀ ਪਸ਼ੂਆਂ ਵਾਂਗ ਕੁੱਤਿਆਂ ਵਾਂਗੂ ਇਹਨੂੰ ਖਾਣ ਵਾਸਤੇ ਦੇ ਆਉਂਦੇ ਆ ਮੱਖੀਆਂ ਭਿਣਕਦੀਆਂ ਨੇ ਫਿਰ ਸੰਗਤਾਂ ਜਾ ਰਹੀਆਂ ਸਨ ਸ੍ਰੀ ਗੋਬਿੰਦਵਾਲ ਸਾਹਿਬ ਤੇ ਇਹਦੇ ਕੰਨਾਂ ਵਿੱਚ ਗੁਰੂ ਦੀ ਬਾਣੀ ਪਈ ਤੇ ਫਿਰ ਇਹ ਬੇਨਤੀਆਂ ਕਰਦਾ ਹੈ ਵੀ ਕੋਈ ਕਿਰਪਾ ਕਰਕੇ ਮੈਨੂੰ ਉੱਥੇ ਲੈ ਜਾਓ ਮੈਂ ਬੜਾ ਦੁਖੀ ਹਾਂ ਫਿਰ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ 'ਚ ਲੈ ਕੇ ਗਏ ਲੰਮੀਆਂ ਸਾਖੀਆਂ ਨੇ ਫਿਰ ਸਤਿਗੁਰੂ ਜੀ ਨੇ ਕਿਰਪਾ ਕਰੀ ਦੇ ਉੱਤੇ ਫਿਰ ਸੰਗਤ ਦੀ ਧੂੜੇ ਦੇ ਸਿਰ ਤੇ ਪੈਂਦੀ ਰਹੀ ਇਹ ਕੰਨਾਂ ਨਾਲ ਗੁਰਬਾਣੀ ਸੁਣਦਾ ਰਿਹਾ ਜਿਹਨਾਂ ਪਾਪਾਂ ਕਰਕੇ ਇਹਨੂੰ ਸਰੀਰ ਨੂੰ ਕੋੜ ਹੋਇਆ ਸੀ ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੂਈ ਸ਼ੀਤਲ ਹੋਏ ਮਨੁਆ ਸਤਿਗੁਰੂ ਕਾ ਦਰਸ਼ਨ ਪਾਏ ਜੀ ਅੰਮ੍ਰਿਤ ਬਾਣੀ ਹੈ ਹੀ ਐਸੀ ਸਾਧ ਸੰਗਤ ਜੀ ਇਹ ਸਾਰੇ ਰੋਗਾਂ ਰੋਗੀ ਕਾ ਵੈ ਖੰਡ ਹੋ ਰੋਗ ਤੇ ਰੋਗਾਂ ਨੂੰ ਵੀ ਨਿਵਰਤ ਕਰਦੀ ਹੈ ਬਾਣੀ ਜਿਹੜੀ ਹੈ ਜੋ ਕੋਈ ਧਿਆਨ ਕੋਈ ਪ੍ਰੇਮ ਨਾਲ ਸੁਣਦਾ ਹੈ ਸੋ ਕਹਿਣ ਤੋਂ ਭਾਵ ਇਹਦੀ ਦੇਹ ਵੀ ਫਿਰ ਫਿੱਟ ਲਾਉਣੀ ਇਹ ਬੇਰਸੀ ਹੋ ਗਈ ਸੀ ਫਿਰ ਗੁਰੂ ਨੇ ਕਿਰਪਾ ਕਰਕੇ ਉਹਨੂੰ ਬਖਸ਼ਿਆ ਸੀ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹਨੇ ਪਰਮਾਤਮਾ ਨੇ ਸਾਡਾ ਸਰੀਰ ਬਣਾਇਆ ਜੇਕਰ ਅਸੀਂ ਉਹ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਦਾ ਸਿਮਰਨ ਨਹੀਂ ਕਰਦੇ ਫਿਰ ਇਹਨੂੰ ਫਟਕਾਰਾਂ ਨੇ
ਅਤੇ ਜਿਹੜੀ ਇਹ ਲੂਣੀ ਜਿਹੜੀ ਹੈ ਲੂਣ ਤੋਂ ਭਾਵ ਵੀ ਬੇਰਸੀ, ਇਹ ਦੇਹ ਜਿਹੜੀ ਹੈ ਫਿਰ ਬੇਰਸ ਹੋ ਜਾਂਦੀ ਹੈ, ਇਹ ਦੁੱਖ ਰੂਪ ਹੋ ਜਾਂਦੀ ਹੈ। ਮਹੱਲਾ ਪੰਜਵਾ, ਘਟ ਵਸੈ ਚਰਨ ਅਰਵਿੰਦ ਰਸਨਾ ਜਪੈ ਗੋਪਾਲ। ਘਟ ਕਹਿੰਦੇ ਨੇ ਹਿਰਦੇ ਨੂੰ, ਸਾਡਾ ਜਿਹੜਾ ਹਿਰਦੇ ਨਾ, ਤੇ ਵਸੈ ਚਰਨ ਅਰਵਿੰਦ, ਚਰਨ ਅਰਵਿੰਦ ਦਾ ਅਰਥ ਹੈ ਚਰਨ ਹੁੰਦੇ ਪੈਰ ਕਹਿ ਲਓ, ਅਰਵਿੰਦ ਹੁੰਦਾ ਕਮਲ, ਇਹਦਾ ਅਰਥ ਬਣਿਆ ਚਰਨ ਕਮਲ। ਕਹਿੰਦੇ ਹਿਰਦੇ ਵਿੱਚ ਤਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲ ਵਸ ਜਾਣ, ਗੁਰੂ ਦੇ ਚਰਨ ਵਸ ਜਾਣ। ਪਰਮੇਸ਼ਰ ਦੇ ਚਰਨ ਕੀ ਨੇ? ਚਰਨ ਹਿਰਦੇ ਸ਼ਬਦ ਗੁਰ ਕੋ, ਨਾਨਕ ਵਾਧਿਓ ਪਾਰ, ਜਿਹੜਾ ਗੁਰੂ ਦਾ ਸ਼ਬਦ ਵਾਹਿਗੁਰੂ ਗੁਰਮੰਤਰ ਹੈ ਜਾਂ ਗੁਰਬਾਣੀ ਹੈ ਜਾਂ ਮੂਲ ਮੰਤਰ ਹੈ ਨਾ, ਇਹ ਉਹਦੇ ਚਰਨ ਹਨ। ਚਰਨ ਕਿਉਂ ਨੇ? ਆਪਾਂ ਆਪਣੇ ਸਰੀਰ ਦਾ ਆਸਰਾ ਸਾਡੇ ਪੈਰ ਨੇ, ਇਸੇ ਤਰ੍ਹਾਂ ਹੀ ਸਾਰੀ ਸ੍ਰਿਸ਼ਟੀ ਖੰਡਾਂ ਬ੍ਰਹਿਮੰਡਾਂ ਦਾ ਆਸਰਾ ਉਹਦਾ ਨਾਮ ਹੈ, ਇਹ ਉਹਦੇ ਚਰਨ ਹਨ। ਕਹਿੰਦੇ ਹਿਰਦੇ ਵਿੱਚ ਉਹਦੇ ਚਰਨ ਵਸ ਗਏ, ਉਹਦਾ ਨਾਮ ਵਸ ਗਿਆ, ਰਸਨਾ ਜਪੈ ਗੋਪਾਲ। ਤੇ ਰਸਨਾ ਦੇ ਨਾਲ ਕਹਿੰਦੇ ਗੋਪਾਲ, ਗੋ ਧਰਤੀ ਦੀ ਪਾਲ ਕੇ ਪਾਲਣਾ ਕਰਨ ਵਾਲਾ ਜੋ ਵਾਹਿਗੁਰੂ ਹੈ ਨਾ, ਜੋ ਸਭ ਦੀ ਪਾਲਣਾ ਕਰ ਰਿਹਾ, ਜੋ ਸਿਰ ਸਿਰ ਰਿਜਕ ਸਮਾਹੇ ਠਾਕੁਰ, ਜੋ ਸਾਰਿਆਂ ਨੂੰ ਉਹ ਰੁਜੀ ਦੇਣ ਵਾਲਾ ਨਾ, ਕਹਿੰਦੇ ਰਸਨਾ ਦੇ ਨਾਲ ਉਹਦਾ ਨਾਮ ਜਪ ਅਤੇ ਹਿਰਦੇ ਵਿੱਚ ਉਹਦੇ ਚਰਨ ਵਸਾ ਕੇ ਰੱਖ ਹਰ ਵੇਲੇ। ਸਾਡੇ ਮਨ ਵਿੱਚ ਸਾਧ ਸੰਗਤ ਜੀ ਬਹੁਤ ਕੁਝ ਵਸਿਆ ਹੋਇਆ, ਪਤਾ ਨਹੀਂ ਕਿੰਨਾ ਕੂੜ ਕਵਾੜ ਅਸੀਂ ਇਕੱਠਾ ਕੀਤਾ ਹੋਇਆ, ਇਹ ਚਰਨ ਕਿਵੇਂ ਵਸਣ ਹਿਰਦੇ ਵਿੱਚ? ਤੇ ਮਹਾਰਾਜ ਕਹਿੰਦੇ ਫਿਰ ਰਸਨਾ ਜਪੈ ਗੋਪਾਲ, ਕਹਿੰਦੇ ਰਸਨਾ ਦੇ ਨਾਲ ਕਹਿੰਦੇ ਜੋ ਪਰਮਾਤਮਾ ਸਭ ਨੂੰ ਰੋਜੀ ਦੇਣ ਵਾਲਾ, ਕਹਿੰਦੇ ਉਹਦਾ ਜਾਪ ਕਰਦਾ ਰਹੇ ਤੂੰ, ਉਹਦਾ ਸਿਮਰਨ ਕਰਦਾ ਰਹੇ ਹਰ ਵੇਲੇ। ਤੇ ਫਿਰ ਸਾਧ ਸੰਗਤ ਜੀ ਸਿਮਰਨ ਕਰਦਿਆਂ ਕਰਦਿਆਂ ਵੈਖੜੀ ਬਾਣੀ ਤੋਂ ਮਧਵਾ, ਫਿਰ ਪਸੰਤੀ, ਫਿਰ ਪਰਾ ਬਾਣੀ, ਕਹਿੰਦੇ ਉਹ ਕਰਦਿਆਂ ਕਰਦਿਆਂ ਹੌਲੇ ਹੌਲੇ ਜਿਵੇਂ ਆਪਾਂ ਨਾ ਭੋਜਨ ਛਕਦੇ ਹਾਂ ਨਾ, ਪਹਿਲਾਂ ਮੂੰਹ ਵਿੱਚ ਬੁਰਕੀ ਪਾਉਂਦੇ ਹਾਂ, ਉਹਨੂੰ ਚਿੱਥਦੇ ਹਾਂ, ਫਿਰ ਹੌਲੀ ਹੌਲੀ ਉਹਦਾ ਰਸ ਬਣਦਾ, ਉਹਦਾ ਖੂਨ ਬਣਦਾ, ਉਹ ਜਿਹੜਾ ਖੂਨ ਹੈ ਸਾਡੇ ਸਰੀਰ ਦਾ ਆਧਾਰ ਆਸਰਾ ਹੈ। ਇਸੇ ਤਰ੍ਹਾਂ ਪਹਿਲਾਂ ਰਸਨਾ ਦੇ ਨਾਲ ਕਹਿੰਦੇ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਾਪ ਕਰਦੇ ਰਹੋ ਕਿੰਨਾ ਕਰਦੇ ਰਹੋ। ਜਿਹੜੇ ਨਾਸਤਕ ਲੋਕ ਨੇ ਸਾਧ ਸੰਗਤ ਜੀ ਨਾਲ, ਜੇ ਕਹਿੰਦੇ ਕੀ ਲੋੜ ਹੈ ਵਾਹਿਗੁਰੂ ਵਾਹਿਗੁਰੂ, ਉਹਨਾਂ ਦੀ ਆਪਾਂ ਗੱਲ ਨਹੀਂ ਸੁਣਨੀ, ਆਪਾਂ ਗੁਰੂ ਦੀ ਗੱਲ ਸੁਣਨੀ ਹੈ। ਗੁਰੂ ਸਾਹਿਬ ਕਹਿੰਦੇ ਹਨ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲਾ ਗੇੜਾ ਆਖੇ ਏਕ ਨਾਮ ਜਗਦੀਸ਼। ਕਹਿੰਦੇ ਮੇਰੇ ਤਾਂ ਲੱਖਾਂ ਜੀਵਾਂ, ਲੱਖ ਜੀਵਾਂ ਦਿਓ ਮੇਰੇ ਪਿਆਰੇ, ਕਹਿੰਦੇ ਮਰੇ ਲੱਖ ਜੀਵਾਂ ਦੇ ਦੇ ਮੈਨੂੰ, ਮੈਨੂੰ ਹਰ ਨਾਮ ਅਰਾਧ ਰਾਮ, ਕਹਿੰਦੇ ਤੇਰਾ ਮੈਂ ਨਾਮ ਅਰਾਧਨਾ ਕਰਾਂ, ਲੱਖਾਂ ਜੀਵਾਂ ਮੈਨੂੰ ਮਿਲ ਜਾਣ। ਇਸ ਕਰਕੇ ਰਸਨਾ ਦੇ ਨਾਲ ਨਾਮ ਜਪਿਆ ਜਾਵੇ, ਫਿਰ ਉਹ ਹਿਰਦੇ ਦੇ ਵਿੱਚ ਕਹਿੰਦੇ ਪਰਮਾਤਮਾ ਦਾ ਜੋ ਚਰਨ ਕਮਲ ਉਹਦਾ ਆਸਰਾ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਗੋਪਾਲ। ਮਹਾਰਾਜ ਕਹਿੰਦੇ ਸੋ ਕੀ ਉਹ? ਕਹਿੰਦੇ ਉਸ ਵਾਹਿਗੁਰੂ ਨੂੰ ਸਿਮਰ ਤਿਸ ਦੇਹੀ ਗੋਪਾਲ, ਕਹਿੰਦੇ ਦੇਹੀ ਦੀ ਪਾਲਣਾ ਕਰੇਗਾ, ਅਥਵਾ ਉਹ ਦੇਹੀ ਦੀ ਪਾਲਣਾ ਕਰ ਰਿਹਾ, ਅਥਵਾ ਕਹਿੰਦੇ ਇਸ ਦੇਹੀ ਦੀ ਸੰਭਾਲਣਾ ਕਰ। ਸੰਭਾਲਣ ਤੋਂ ਭਾਵ ਹੈ ਇਹਦਾ ਧਿਆਨ ਰੱਖੀ, ਧਿਆਨ ਤੋਂ ਭਾਵ ਹੈ ਇਹਨੂੰ ਕਸੰਗਤ ਤੋਂ ਬਚਾ ਕੇ ਰੱਖੀ, ਜਿਹੜੇ ਖੋਟੇ ਖਾਣੇ ਨੇ ਉਹ ਤੋਂ ਬਚਾ ਕੇ ਰੱਖੀ, ਜੋ ਗੁਰਮਤ ਅਨੁਸਾਰ ਹੈ ਉਹੀ ਖਾਣਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦ ਹੈ ਤਨ ਪੀੜੀਐ ਮਨਵਹਿ ਚੱਲੇ ਵਿਕਾਰ, ਉਹ ਤਨ ਪੀੜਿਆ ਜਾਣਾ, ਮਨ ਵਿਕਾਰੀ ਹੋ ਜਾਏਗਾ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੈ ਤਨ ਪੀੜੀਐ ਮਨਵਹਿ ਚੱਲੇ ਵਿਕਾਰ, ਮਨ ਬਿਮਾਰ ਹੋ ਗਿਆ ਰੋਗੀ ਹੋ ਗਿਆ, ਬਾਬਾ ਹੋਰ ਸਵਣਾ ਖੁਸ਼ੀ ਖੁਆਰ, ਜਿਸ ਸੂਤੈ ਤਨ ਪੀੜੀਐ ਮਨਹਿ ਚੱਲੇ ਵਿਕਾਰ। ਕਹਿੰਦੇ ਉਹਨੂੰ ਪਾਲਣਾ ਕਰਨਾ, ਸਰੀਰ ਨੂੰ ਸਾਂਭ ਕੇ ਰੱਖਣਾ, ਭਾਵ ਗੁਰੂ ਦੀ ਮਰਿਆਦਾ ਵਿੱਚ ਰਹਿਣਾ। ਰਹਿਤ ਰਹਿਤ ਰਹਿ ਜਾਹੇ ਵਿਕਾਰਾ, ਜੋ ਗੁਰੂ ਦੀ ਦੱਸੀ ਹੋਈ ਮਰਿਆਦਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਹਿੰਦੇ ਗੁਰੂ ਦੀ ਦੱਸੀ ਹੋਈ ਚਾਲੀ ਤੇ ਚੱਲੀਏ, ਫਿਰ ਇਹ ਦੇਹੀ ਦੀ ਪਾਲਣਾ ਕਰਨੀ ਹੈ। ਜੋ ਗੁਰੂ ਕਹਿ ਰਿਹਾ ਸਾਡਾ ਖਵਣਾ ਬੋਲਣਾ ਸਵਣਾ ਗੁਰਮਤਿ ਪਾਏ, ਖਾਣਾ ਬਾਣਾ ਅਤੇ ਗਾਣਾ, ਇਹ ਕਿਹਾ ਵਿਦਵਾਨਾਂ ਨੇ। ਖਾਣਾ ਵੀ ਗੁਰਮਤਿ ਅਨੁਸਾਰ ਹੋਵੇ ਸਾਡਾ, ਬਾਣਾ ਵੀ ਸਾਡਾ ਪਹਿਰਾਵਾ ਵੀ ਗੁਰੂ ਦੇ ਅਨੁਸਾਰ ਦੱਸੇ ਅਨੁਸਾਰ ਹੋਵੇ, ਤੇ ਸਾਡਾ ਜਿਹੜਾ ਗਾਉਣਾ ਵੀ ਭਾਵ ਗਾਈਏ ਗਾਓ ਪ੍ਰਭ ਕੇ ਗੀਤ, ਜਿਹੜੇ ਸਾਡੇ ਮਨ ਨੂੰ ਖਰਾਬ ਕਰਨ ਵਾਲੀਆਂ ਇਹ ਨੇ, ਬਾਕੀ ਜਿਹੜੇ ਨੇ ਉਹ ਨਾ ਸੁਣੀਏ ਅਸੀਂ। ਇਸ ਕਰਕੇ ਤਿਸ ਦੇਹੀ ਗੋਪਾਲ, ਕਹਿੰਦੇ ਦੇਹੀ ਦੀ ਸੰਭਾਲਣਾ ਕਰੇ ਜੀਵ ਤੂੰ। ਫਿਰ ਨਾਨਕ ਸੋ ਪ੍ਰਭ ਸਿਮਰੀ ਹੈ, ਫਿਰ ਕਹਿੰਦੇ ਦੇਹੀ ਦੇ ਨਾਲ ਨਾ ਉਹ ਪਰਮਾਤਮਾ ਦਾ ਸਿਮਰਨ ਕਰੀਏ। ਪੌੜੀ ਆਪੇ ਅੱਠ ਸੜ ਤੀਰਥ ਕਰਤਾ ਆਪ ਕਰੇ ਇਸ਼ਨਾਨ, ਅੱਠ ਸੜ ਅਠਾਹਠ ਤੀਰਥ ਮੰਨੇ ਨੇ ਜਿਹੜੇ ਮੁੱਖ ਤੀਰਥ ਨੇ, 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਵਾਣੀ ਉਹ ਆਪ ਕਰਨੇ ਵਾਲਾ ਹੈ, ਆਪੇ ਇਸ਼ਨਾਨ ਕਰਨ ਵਾਲਾ, ਜੀਵਾਂ ਵਿੱਚ ਵਰਤ ਰਿਹਾ ਉਹਦੀ ਚੇਤਨ ਸੱਤਾ। ਆਪ ਸੰਜਮ ਵਰਤੈ ਸਵਾਮੀ ਆਪ ਜਪਾਏ ਨਾਮ, ਸੰਜਮ ਵਰਤੈ ਸਵਾਮੀ ਮਾਲਕ, ਇੰਦਰੀਆਂ ਦਾ ਸੰਜਮ, ਅੱਖਾਂ ਦੇ ਨਾਲ ਕਦੇ ਵਿਕਾਰ ਨਹੀਂ ਵੇਖਣੇ, ਵਿਕਾਰਾਂ ਨਾਲ ਨਹੀਂ ਵੇਖਣਾ, ਕੰਨਾਂ ਨਾਲ ਨਿੰਦਿਆ ਚੁਗਲੀ ਨਹੀਂ ਸੁਣਨੀ, ਰਸ ਨਾਲ ਝੂਠ ਨਹੀਂ ਬੋਲਣਾ, ਸਾਰੀ ਇੰਦਰੀਆਂ ਦਾ ਸੰਜਮ ਰੱਖਣਾ, ਇਹ ਉਹ ਆਪ ਕਰਵਾਵੇ। ਆਪ ਜਪਾਏ ਇਹ ਨਾਮ, ਆਪ ਕਿਰਪਾ ਕਰੇ ਤੇ ਤਾਂ ਹੀ ਜੀਵ ਇਹ ਨਾਮ ਜਪ ਸਕਦਾ ਹੈ, ਸੰਜਮ ਕਰਾ ਸਕਦਾ ਹੈ। ਆਪ ਦਿਆਲ ਹੋਏ ਭਉ ਖੰਡਨ, ਆਪ ਕਰੇ ਸਵਦਾਨ। ਆਪੇ ਜਦੋਂ ਦਿਆਲ ਹੋ ਨਾ, ਭਉ ਖੰਡਨ, ਭਉ ਹੁੰਦਾ ਡਰ, ਖੰਡਨ ਨਾਸ਼ ਕਰ ਦੇਣਾ। ਅਸੀਂ ਹਰ ਵੇਲੇ ਦੋ ਚੀਜ਼ਾਂ ਨੇ ਸਾਹ ਸਹੀ, ਜਿਸ ਕਰਕੇ ਬੰਦਾ ਕਈ ਵਾਰੀ ਕੁਰਾਹੇ ਪੈ ਜਾਂਦਾ, ਇੱਕ ਤਾਂ ਭੈ ਹੈ, ਇੱਕ ਲੋਭ ਹੈ। ਜਾਂ ਤਾਂ ਲੋਭੀ ਬੰਦਾ ਕਈ ਵਾਰੀ ਉਹ ਕੁਝ ਕਰ ਬਹਿੰਦਾ ਜੋ ਨਹੀਂ ਕਰਨਾ ਚਾਹੀਦਾ। ਹੇ ਲੋਭਾ ਡੰਪਟ ਸੰਗਸਰ ਬੋਰੈ, ਅੰਕ ਲਹਿਰੀ ਕਰੋੜ ਤੇ। ਤੇ ਮਹਾਰਾਜ ਕਹਿੰਦੇ ਉਹ ਜਿਹੜਾ ਲੋਭੀ ਬੰਦਾ ਨਾ, ਲੋਭੀ ਕਾ ਵਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਲੋਭੀ ਬੰਦਾ ਆਪਣੇ ਮਾਤਾ ਪਿਤਾ ਗੁਰੂ ਨਾਲ ਵੀ ਠੱਗੀ ਮਾਰ ਜਾਂਦਾ, ਇਸ ਦਾ ਲੋਭ। ਦੂਸਰਾ ਭੈ, ਡਰ, ਡਰ ਕਰਕੇ ਬੰਦਾ ਕਈ ਵਾਰੀ ਧਰਮ ਤੋਂ ਬੇਮੁਖ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਉ ਖੰਡਨ, ਉਹ ਇਹ ਡਰ ਨੂੰ ਵੀ ਨਾਸ਼ ਕਰਦਾ ਪਰਮਾਤਮਾ ਦਾ ਸਿਮਰਨ। ਆਪ ਕਰੇ ਸਵਦਾਨ, ਆਪੇ ਸਾਨੂੰ ਉਰੇ ਮਨੁੱਖਾ ਸਰੀਰ ਦਾਨ ਦਿੱਤਾ, ਆਪੇ ਉਹ ਬ੍ਰਹਮ ਗਿਆਨ ਦੇਣ ਵਾਲਾ ਹੈ, ਆਪੇ ਉਹ ਦੁਨਿਆਵੀ ਜਿਹੜੇ ਪਦਾਰਥ ਇਹਦਾ ਦਾਨ ਦੇਣ ਵਾਲਾ ਹੈ। ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਦੀ ਦਰਗਹਿ ਪਾਏ ਮਾਂ, ਜਿਹਨੂੰ ਗੁਰੂ ਸਤਿਗੁਰੂ ਜੀ ਮੁਖੀ ਗੁਰੂ ਸਮਝਾ ਦੇਵੇ ਬੁਝਾ ਦੇਵੇ, ਉਹ ਦਰਗਾਹ ਵਿੱਚ ਜਾ ਕੇ ਸਤਿਕਾਰ ਪਾਉਂਦੇ ਹਨ। ਜਿਨ੍ਹਾਂ ਨੇ ਆਪਣੇ ਜਿਹਨੂੰ ਕਿਰਪਾ ਕਰਕੇ ਆਪਣੇ ਸਰੂਪ ਦੀ ਸੋਝੀ ਹੋ ਗਈ, ਉਹ ਦਰਗਾਹ ਵਿੱਚ ਸਤਿਕਾਰ ਪਾਉਂਦੇ ਹਨ। ਜਿਸ ਦੀ ਪੈਜ ਰੱਖੈ ਹਰ ਸਵਾਮੀ ਸੋ ਸੱਚਾ ਹਰ ਜਾਨ, ਜਿਹਦੀ ਉਹ ਪੈਜ ਰੱਖਦਾ ਹੈ ਵਾਹਿਗੁਰੂ ਸਵਾਮੀ ਮਾਲਕ, ਉਹ ਸੱਚਾ ਹੈ ਹਰ ਜਾਨ, ਉਹ ਹਰਿ ਦਾ ਜਨ ਸੱਚਾ ਹੈ। ਜਾਣਨਾ ਕਰੋ ਜਿਹਦੀ ਉਹ ਪੈਜ ਰੱਖਦਾ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਪਿਆਰਿਆਂ ਦੀ ਉਹ ਪੈਜ ਰੱਖਦਾ। ਕਿਸੇ ਪੱਖ ਵਿੱਚ ਜਲਾ ਲਓ, ਜਿਹੇ ਦੁਸ਼ਟਾਂ ਤੋਂ ਬਚਾਉਣ ਵਾਸਤੇ ਹੈ, ਅਥਵਾ ਭਾਈ ਜੋਗਾ ਸਿੰਘ ਵਰਗਿਆਂ ਨੂੰ ਮਹਾਰਾਜ ਨੇ ਆਪ ਬਚਾਇਆ, ਉਹਦੀ ਪੈਜ ਰੱਖੀ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸਵਾਮੀ ਸੰਦਾ, ਇਹ ਉਹਦਾ ਸੁਭਾਅ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ ਨਾ, ਮਨ ਕਰਕੇ ਆ ਜਾਵੇ, ਅੰਦਰੋਂ ਬਿਲਕੁਲ ਨਿਤਾਣਾ ਹੋ ਕੇ ਆ ਜਾਵੇ, ਫਿਰ ਜ਼ਰੂਰ ਹੀ ਆਪਣੇ ਪਿਆਰੇ ਦੀ ਲਾਜ ਰੱਖਦੇ ਹਨ। ਸ਼ਬਦ ਦੀ ਸਮਾਪਤੀ ਹੈ, ਅਰਥ ਕਰਦਿਆਂ ਵਿਚਾਰ ਕਰਦਿਆਂ ਬੇਅਤ ਭੁੱਲਾਂ ਹੋ ਜਾਂਦੀਆਂ ਹਨ ਜੀ, ਹੁੰਝਾਂ ਭੁੱਲਾਂ ਦੀ ਕਿਮਾ ਕਰਨੀ। ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਦੀ ਦਰਗਹਿ ਪਾਏ ਮਾਨ, ਜਿਸ ਦੀ ਪੈਜ ਰੱਖੇ ਹਰ ਸਵਾਮੀ ਸੋ ਸੱਚਾ ਹਰ ਜਾਨ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ, ਹੇ ਪਰਮ ਪੁਰ ਹਰ ਹਰਿ ਹੈ ਪੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣਨੀ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।